की चेते रखिए कि सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। चढ़ गई सवेर ते लग गई है लो, चढ़ गई सवेर ते लग गई है लो, लहरां हुण लाउण दा जी वेला गया हो। आजो फिर दसो तुहाडे की ने हाल चाल, पर पहला कबूल करो मेरी सत श्री अकाल। गल बात आओ मेरे दिल वाली करिए ते यादां दियां नाल नाल चुस्कियां भरिए। सो लो जी, बहुत सोहनी जी सवेर अज बुधवार दी, और हमेशा बुधवार दी सवेर दे नाल मैं सुखप्रीत एडिलेड स्टूडियो तो हाजिर हां जी तुहाडा प्रोग्राम लहरां लैके। सो मेरे वल्लों प्यार भरी सत श्री अकाल, उम्मीद ते अरदास कि सब राजी खुशी होवोगे अपने अपने घर परिवारां दे विच। सो सरबजीत भाजी पटियाला स्टूडियो तो हमेशा दी तरह तकनीकी देख रेख दे लई मेरे नाल ने। सो स्पेशल वाला थैंक्स उन्हां दा और तुहाडा सारिआं दा प्रोग्राम दे विच निघा स्वागत। और चलो जी फिर सब तो पहला असी प्रोग्राम दी शुरुआत उस परमात्मा अकाल पुरख नूं याद करके शुरू करदे हुंने आ, अपनियां यादां असी फिर उस तो बाद शुरू करदे आ। सो आओ दिल विच इक वारी शुकराने ते सरबत ते भले दी अरदास दे नाल गुरफतेह सांझी करदे आ। वाहिगुरु जी का खालसा, वाहिगुरु जी की फतेह। सो हुण मैनूं कहण दी लोड़ नहीं पैंदी कि चेहरे ते इक स्माइल लैके आओ, क्योंकि है ना। हां बस ओयो ओयो। सो बिलकुल जी ऐदां ही हसदे मुस्कुराउंदे रहिया करो, जिंदगी देखण नूं बड़ी वड्डी लगदी है पर पता नहीं कितनी कि छोटी है ये, है ना। सो जिन्ने कु वी पल जिन्नी कु वी मोहलत सानू साहा ने दित्ती हुई है इस जिंदगी दे विच, उहनां नूं रज के जी सकीए, खुश होके जी सकीए, क्योंकि खुशी एक एहसास है जिहदे लई सारा दिन भजदे दौड़दे रहिंदे आ, पर उस खुशी नूं किते पिछे रख दिंदे आ। उस खुशी नूं पाउण दे लई बड़ा कुछ करदे आ जिंदगी दे विच, पर ए नहीं पता हुंदा कि ओह तां हरदम साडे नाल ही है, असी उस तो अखां फेरियां हुंदियां। सो जिंदगी च कुछ भी करो, कुछ भी करो, उस खुशी नूं कदे ना भुलो। सो ओही हुण भी इस वेले भी जो भी कोई काम कर रहे हो, जो भी कुछ कर रहे हो तुसी, काम कार जिंदगी दे विच चली जाने आ, पर एक वारी फिर भी उस एहसास नाल कि हां असी बड़े खुश आ, रब ने जो दिता बहुत आ, उस शुकराने दे नाल अगे फिर होर मेहनत करी जाइए। सो चलो जी ज्यादा प्रवचन नहीं, मेरे कमलियां जिया गल्लां हुंदियां बुधवार नूं तुहाडे सारिआं नाल, ते ओही कमल घोटण मैं फिर आ गई आ। सो तरीक अज हो गई है जी 1 सितंबर, ते महीना चल रहा है सितंबर दा ही बिलकुल जी, ते साल 2021। सो बुधवार पहला बुधवार सितंबर महीने दा, और बुधवार तां हुण मैनूं ऐ लगदा हुंदा भई यादवार ना रख देना चाहीदा इहदा, है ना, हरमन परिवार नूं सानूं, क्योंकि हर बुधवार नूं याद करदियां तुहाडे नाल बैठ के मैं यादां। सो चलो जी प्रोग्राम दे विच अज भी कुछ यादां याद करनियां आ। और समा इस वेले 7:34 एडिलेड दियां घड़ियां दिखा रहियां ने, ते सिडनी समय मुताबिक इस वेले 8:04 हो चुके ने। सो प्रोग्राम शुरू कर दिया अज दा, और अज दे प्रोग्राम दे विच हमेशा दी तरह गल्लां बातां कुछ यादां ते नाल दी नाल गीत संगीत हुंदा रहेगा, और तुसी प्रोग्राम दे विच जिहड़ी सांझ है ओ बना सकदे हो बिलकुल जी अपने सुनेहां दे राही, या फिर मैनूं कॉल कर सकदे हो। कॉल कर सकदे हो तुसी मैनूं 02-8599-2811 ते, और मैसेज कर सकदे हो ईमेल दे राही request@harmanradio.com, या फिर टेलीग्राम दे राही @harmanradio ते भी अपने सुनेहे तुसी जिहड़े आ मेरे तक पहुंचा सकदे हो। सो बहुत सारियां गल्लां, बहुत सारियां यादां याद करनियां, अज इक खास रिश्ते इक खास एहसास दा जिक्र करना प्रोग्राम दे विच। केड़ा रिश्ता है वो मैं तुहानूं दस्सदी आं, पर उस तो पहलां इक गीत सुणदे आं हमेशा दी तरह प्रोग्राम दी शुरुआत दे विच धार्मिक गीत, और उस तो बाद इक घंटा साडे कोल है ओहदे विच असीं अपणियां गल्लां बातां ते यादां नूं दोहराउंदे रहांगे, याद करदी रहांगी ते तुहानूं करवाउंदी रहांगी। सुणदे आं इह गीत।
ਪੱਖਵਾਦੀ ਮਰੇ ਤਾਂ ਸਾਡੇ ਭਾਈ
ਪੁੱਤ ਪੋਤਰੇ ਦੋ ਤੇ ਮਰ ਗਏ ਜੋ ਫਿਰ ਮਰੇ ਜਵਾਈ
ਗੱਡੀ ਵਾਲਾ ਕਰਨੀ ਮੁੜਿਆ ਗੱਡੀ ਤਾਂ ਮੁੜ ਆਈ
ਓਏ ਲੱਗੀਆਂ ਸਭ ਗਲੀਆਂ ਵਿੱਚ ਅੱਗ
ਕੁੜੀਆਂ ਫਿਰ ਚੁੰਨੀਆਂ ਤੇ ਪੱਗਾਂ
ਭਰ ਲਈਆਂ ਕੂੜ ਦੁਕਾਨਾਂ ਠੱਗਾਂ ਵਗੋਣ ਕਮਾਈ ਜਾਂਦਾ
ਕੋਈ ਰਾਜ ਭਾਗ ਦੀ ਖਾਤਰ ਮੰਡੀਆਂ ਪਾਈ ਜਾਂਦਾ ਅੱਜ ਕੱਲ ਕਲਗੀ ਲਾ ਕੇ ਬਹਿੰਦਾ ਐਸਾ ਬਾਬਾ ਆਇਆ
ਉਹਨੂੰ ਪੁੱਛਿਆ ਤੂੰ ਕਿਹਦੇ ਲਈ ਕਿਹੜਾ ਪੁੱਤ ਮਰਵਾਇਆ
ਉਹ ਕਹਿੰਦਾ ਮੈਂ ਰੱਬ ਦਾ ਬੱਚਾ ਰੱਬ ਦੇ ਘਰ ਚੋਂ ਆਇਆ
ਉਹ ਖਾਂਦਾ ਮੂੰਹ ਸ਼ਰਮ ਆਉਂਦੀ ਅੱਖਾਂ
ਉਹਦੇ ਵੀ ਸ਼ਰਧਾਲੂ ਲੱਖਾਂ
ਦੇਖੋ ਕਲੀ ਖਿੜੀ ਵਿੱਚ ਕੱਖਾਂ ਕੋਈ ਪਾਣੀ ਪਾਈ ਜਾਂਦਾ
ਕੋਈ ਰਾਜ ਭਾਗ ਦੀ ਖਾਤਰ ਮੰਡੀਆਂ ਸਮਿਆਂ ਨੂੰ ਸਿਰ ਤੇ ਹੱਸ ਕੇ ਸਹਿ ਲੈਣਾ
ਰਿਜ਼ਕ ਮਿਲੇ ਤਾਂ ਭੋਰਾ ਭੋਰਾ ਬਹਿ ਕੇ ਵੰਡ ਲੈਣਾ
ਜੇਕਰ ਪੈ ਜਾਣ ਫਾਕੇ ਉਹਦਾ ਭਾਣਾ ਕਹਿ ਲੈਣਾ
ਬਈ ਅੱਜ ਦੇ ਸਿੱਖ ਕਿਸ ਰਾਹੇ ਪੈ ਗਏ
ਦੌਲਤ ਸ਼ੋਹਰਤ ਜੋਗੇ ਰਹਿ ਗਏ
ਆਪਣੀ ਹੱਥ ਤੋਂ ਥੱਲੇ ਲੈ ਕੇ ਕੌਣ ਭਰਮਾਈ ਜਾਂਦਾ ਏ
ਕੋਈ ਰਾਜ ਭਾਗ ਦੀ ਖਾਤਰ ਮੰਡੀਆਂ ਪਾਈ ਜਾਂਦਾ ਗਾਉਣ ਵਾਲੇ ਤੇ ਕੁਝ ਖਾ ਗਏ ਅਭਨੇਤਾ
ਸੀਮਿੰਟ ਬਜਰੀ ਚੋਰਾ ਖਾ ਗਏ ਤੇ ਕੁਝ ਖਾ ਗਏ ਰੇਤਾ
ਸੁਰਜੀਤ ਸੰਧੂ ਪਰ ਜਾਦਰ ਗਾਹੇ ਦੇਣਾ ਪੈਣਾ ਏ ਲੇਖਾ
ਓ ਮੈਂ ਲੱਖ ਵਾਰ ਬਾਰ ਨੂੰ ਗੱਲਾਂ
ਰਹਿਣੀਆਂ ਵਿੱਚ ਸਾਜਰ ਦੇ ਛੱਲਾਂ
ਕਰਕੇ ਮੈਂ ਮੇਰੀ ਦੀਆਂ ਗੱਲਾਂ ਕੋਈ ਰੱਬ ਭੁਲਾਈ ਜਾਂਦਾ
ਕੋਈ ਰਾਜ ਭਾਗ ਦੀ ਖਾਤਰ ਮੰਡੀਆਂ ਪਾਈ ਜਾਂਦਾ
ਸੁਰਜੀਤ ਕੁਲਵਰ। ਸੋ ਲਓ ਜੀ ਗੀਤ ਤੋਂ ਬਾਅਦ ਫਿਰ ਹਾਜ਼ਰ ਹਾਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਦੇ ਵਿੱਚ, ਲਹਿਰਾਂ ਲੱਗਣੀਆਂ ਕੁਝ ਮੇਰੀਆਂ ਗੱਲਾਂ ਦੀਆਂ, ਕੁਝ ਤੁਹਾਡੀਆਂ ਤੁਹਾਡੇ ਵਿਚਾਰਾਂ ਦੀਆਂ, ਤੁਹਾਡੀਆਂ ਯਾਦਾਂ ਦੀਆਂ। ਔਰ ਬਿਲਕੁਲ ਤੁਸੀਂ ਆਪਣੇ ਸੁਨੇਹੇ ਜਿਹੜੇ ਮੇਰੇ ਤੱਕ ਪਹੁੰਚਾ ਸਕਦੇ ਹੋ, ਪਤਾ ਮੈਂ ਤੁਹਾਨੂੰ ਦੱਸ ਹੀ ਦਿੱਤਾ। ਪ੍ਰੋਗਰਾਮ ਦੇ ਵਿੱਚ ਗੱਲ ਅੱਗੇ ਤੋਰਾਂ, ਉਸ ਤੋਂ ਪਹਿਲਾਂ ਅੱਜ ਦੇ ਮੌਸਮ ਦੀ ਗੱਲਬਾਤ ਕਰ ਲੈਂਦੇ ਹਾਂ। ਐਡੀਲੇਡ ਦੇ ਵਿੱਚ ਮੌਸਮ ਪਿਛਲੇ 2 ਦਿਨਾਂ ਤੋਂ ਵਧੀਆ ਨਿੱਘਾ ਨਿੱਘਾ ਹੋ ਰਿਹਾ। ਗਰਮੀ ਜਿਹੜੀ ਆ ਹੌਲੀ ਹੌਲੀ, ਗਰਮੀ ਤਾਂ ਅਜੇ ਤੱਕ ਨਹੀਂ ਹੋਣੀ, ਪਰ ਜਿਹੜੀ ਠੰਡ ਆ ਉਹਨੇ ਆਪਣੇ ਪੈਰ ਜਿਹੜੇ ਆ ਆਪਣੇ ਵੱਲ ਕਰਨੇ ਸ਼ੁਰੂ ਕਰ ਲਏ ਆ। ਜਿਹੜੀ ਠੰਡ ਆ ਉਹ ਹਲਕੀ ਹਲਕੀ ਜਿਹੜੀ ਆ ਉਹ ਹੁਣ ਜਾਣੀ ਸ਼ੁਰੂ ਹੋ ਗਈ ਆ, ਔਰ ਮੌਸਮ ਦੇ ਵਿੱਚ ਇੱਕ ਹਲਕਾ ਹਲਕਾ ਜਿਹਾ ਨਿੱਘ ਜਿਹੜਾ ਮਹਿਸੂਸ ਕਰ ਰਹੇ ਹਾਂ। ਬਹੁਤ ਹੀ ਸੋਹਣਾ ਜਿਹਾ ਮੌਸਮ ਹੋ ਜਾਂਦਾ ਹੈ ਸਤੰਬਰ ਦੇ ਚੜ੍ਹਦਿਆਂ ਹੀ ਔਰ ਅਗਸਤ ਦੇ ਅਖੀਰ ਦੇ ਵਿੱਚ। ਔਰ ਵੈਸੇ ਵੀ ਅੱਜ ਜਿਹੜਾ ਆਫੀਸ਼ੀਅਲੀ ਸਪਰਿੰਗ ਆ ਉਹ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿੱਚ। ਔਰ ਬਿਲਕੁਲ ਸਪਰਿੰਗ ਦਾ ਨਾਂ ਲਓ ਤੇ ਇੱਕ ਬਸੰਤ ਬਹਾਰ ਵਾਲੀਆਂ ਜਿਹੜੀਆਂ ਉਹ ਅੱਖਾਂ ਦੇ ਅੱਗੇ ਆ ਜਾਂਦੇ ਆ ਫੁੱਲ ਖਿੜੇ ਹੋਏ, ਔਰ ਬਿਲਕੁਲ ਉਹੀ ਬਲੋਸਮਸ ਅੱਜ ਕੱਲ ਦੇਖ ਰਹੇ ਹਾਂ ਅਸੀਂ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ। ਘਰਾਂ ਦੇ ਵਿੱਚ ਗੱਲ ਕਰੀਏ ਚਾਹੇ ਸੜਕਾਂ ਤੇ ਨਿਕਲੀਏ, ਫੁੱਲ ਹੀ ਫੁੱਲ ਜਿਹੜੇ ਆ ਖਿੜੇ ਹੋਏ ਨਜ਼ਰ ਆ ਰਹੇ ਹੋ। ਮੌਸਮ ਵੀ ਬੜਾ ਨਿੱਘਾ ਨਿੱਘਾ ਹੋ ਰਿਹਾ ਐਡੀਲੇਡ ਦੇ ਵਿੱਚ ਵੀ 2 ਦਿਨਾਂ ਤੋਂ ਸੋਹਣਾ ਮੌਸਮ, ਹਲਕੀ ਹਲਕੀ ਧੁੱਪ ਵਾਲਾ ਬਣਿਆ ਹੋਇਆ ਤੇ ਅੱਜ ਵੀ ਮੌਸਮ ਬਿਲਕੁਲ ਸਾਫ਼ ਰਹਿਣਾ ਐਡੀਲੇਡ ਦੇ ਵਿੱਚ। ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਤੱਕ ਜਾਣਾ ਹੈ ਤੇ ਮੈਲਬਰਨ ਦੇ ਵਿੱਚ ਵੀ ਮੌਸਮ ਅੱਜ ਸਾਫ਼ ਰਹਿਣਾ ਤੇ ਨਾਲ ਤਾਪਮਾਨ ਵੱਧ ਤੋਂ ਵੱਧ 23 ਡਿਗਰੀ ਦਿਖਾ ਰਿਹਾ ਹੈ। ਸਿਡਨੀ ਦੇ ਵਿੱਚ ਵੀ ਤਾਪਮਾਨ ਵੱਧ ਤੋਂ ਵੱਧ 23 ਡਿਗਰੀ ਦੇ ਨਾਲ ਧੁੱਪ ਚੜੀ ਰਹਿਣੀ ਹੈ ਅੱਜ ਤੇ। ਬ੍ਰਿਸਬੇਨ ਦੇ ਵਿੱਚ ਵੀ ਤਾਪਮਾਨ ਵੱਧ ਤੋਂ ਵੱਧ 26 ਡਿਗਰੀ ਤੱਕ ਜਾਏਗਾ ਔਰ ਦਿਨ ਸਾਫ਼। ਪਰਥ ਦੇ ਵਿੱਚ ਦਿਨ ਅੱਜ ਮੀਂਹ ਕਣੀ ਵਾਲਾ ਹੈ ਜੀ ਤੇ ਨਾਲ ਦੀ ਨਾਲ ਤਾਪਮਾਨ ਵੱਧ ਤੋਂ ਵੱਧ 18 ਡਿਗਰੀ ਤੱਕ ਪਹੁੰਚੇਗਾ। ਤਸਮਾਨੀਆ ਦੇ ਵਿੱਚ ਮੌਸਮ ਸਾਫ਼ ਨਜ਼ਰ ਆ ਰਿਹਾ ਤੇ ਤਾਪਮਾਨ ਅੱਜ ਲਗਭਗ 18 ਡਿਗਰੀ ਤੱਕ ਜਿਹੜਾ ਉਹ ਰਹਿਣਾ। ਸੋ ਇਹ ਤਾਂ ਸੀ ਜੀ ਸਾਡੇ ਆਸਟ੍ਰੇਲੀਆ ਦੇ ਕੁਝ ਕੁ ਸ਼ਹਿਰਾਂ ਦੇ ਜਿਹੜੇ ਮੌਸਮ ਦਾ ਹਾਲ। ਔਰ ਉਸ ਤੋਂ ਬਾਅਦ ਜੇ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਤਾਪਮਾਨ ਅੱਜ ਵੱਧ ਤੋਂ ਵੱਧ ਅਰਾਊਂਡ 32 ਡਿਗਰੀ ਤੱਕ ਰਹੇਗਾ ਤੇ ਮੌਸਮ ਸਾਫ਼ ਨਜ਼ਰ ਆ ਰਿਹਾ ਹੈ। ਸੋ ਬਿਲਕੁਲ ਜੀ ਇੱਧਰ ਹੌਲੀ ਹੌਲੀ ਗਰਮੀ ਸ਼ੁਰੂ ਹੋ ਜਾਣੀ ਹੈ ਤੇ ਹੁਣ ਪੰਜਾਬ ਦੇ ਵਿੱਚ ਠੰਡ ਦੀ ਵਾਰੀ ਆ ਜਾਣੀ ਹੈ ਹੌਲੀ ਹੌਲੀ। ਪਰ ਇਹ ਸਤੰਬਰ ਅਕਤੂਬਰ ਦੇ ਜਿਹੜੇ ਦਿਨ ਹੁੰਦੇ ਆ ਇਹਦੇ ਵਿੱਚ ਮੌਸਮ ਮੈਨੂੰ ਲੱਗਦਾ ਹੁੰਦਾ ਵੀ ਤਕਰੀਬਨ ਇੱਕੋ ਜਿਹਾ ਦਿਨ ਦਾ, ਉੱਧਰ ਪਤਝੜ ਸ਼ੁਰੂ ਹੋ ਜਾਂਦੀ ਹੈ ਤੇ ਇੱਧਰ ਜਿਹੜੀ ਸਪਰਿੰਗ ਸ਼ੁਰੂ ਹੋ ਜਾਂਦੀ ਹੈ, ਪਰ ਤਾਪਮਾਨ ਮੌਸਮ ਜਿਹੜਾ ਉਹ ਇੱਕੋ ਜਿਹਾ ਹੀ ਹੁੰਦਾ। ਸੋ ਚਲੋ ਹੋਰ ਸੁਣਾਓ ਜੀ ਕੀ ਹਾਲ ਚਾਲ ਤੁਹਾਡਾ, ਕਿਵੇਂ ਦਾ ਰਿਹਾ ਹਫ਼ਤਾ, ਕੀ ਕੁਝ ਕੀਤਾ ਔਰ ਕੀ ਪਲਾਨ ਨੇ ਇਸ ਹਫ਼ਤੇ ਦੇ। ਪ੍ਰੋਗਰਾਮ ਦੇ ਵਿੱਚ ਅੱਜ ਤੁਹਾਨੂੰ ਕਿਹਾ ਸੀਗਾ ਕਿ ਇੱਕ ਰਿਸ਼ਤੇ ਦੀ ਗੱਲ ਕਰਨੀ ਹੈ, ਕਿਸੇ ਇੱਕ ਰਿਸ਼ਤੇ ਦੇ ਬਾਰੇ ਤੇ ਯਾਦਾਂ ਅਸੀਂ ਯਾਦ ਕਰਨੀਆਂ ਆ। ਔਰ ਉਹ ਰਿਸ਼ਤਾ ਅੱਜ ਕਿਉਂ ਨਾ ਅਸੀਂ ਆਪਣੇ ਬਾਪ ਦੇ ਰਿਸ਼ਤੇ ਦੀ ਗੱਲ ਕਰੀਏ, ਕਿਉਂਕਿ ਫਾਦਰਸ ਡੇ ਵੀ ਆ ਰਿਹਾ ਜੀ ਇਸ ਐਤਵਾਰ ਨੂੰ। ਫਾਦਰਸ ਡੇ ਜਿਹੜਾ ਹੁੰਦਾ ਆਸਟ੍ਰੇਲੀਆ ਦੇ ਵਿੱਚ, ਮੇਰੇ ਖਿਆਲ ਚ ਅਮੈਰੀਕਾ ਦੇ ਵਿੱਚ ਡਿਫਰੈਂਟ ਹੁੰਦਾ, ਉਦੋਂ ਜੂਨ ਦੇ ਵਿੱਚ ਹੁੰਦਾ ਤੇ ਸਾਡੇ ਇੱਥੇ ਸਤੰਬਰ ਦੇ ਵਿੱਚ ਮਨਾਉਂਦੇ ਆ। ਸੋ ਗੱਲ ਇਹ ਪਿਛਲੇ ਹਫ਼ਤੇ ਵੀ ਜਦੋਂ ਅਸੀਂ ਇਹਨਾਂ ਤਿਉਹਾਰਾਂ ਦੀ ਗੱਲ ਕੀਤੀ ਸੀ ਜਾਂ ਇਹ ਜਿਹੜੇ ਸਪੈਸ਼ਲ ਡੇਜ਼ ਹੁੰਦੇ ਆ ਜ਼ਿੰਦਗੀ ਦੇ ਵਿੱਚ, ਕਿ ਆਪਣੇ ਤਿਉਹਾਰਾਂ ਨੂੰ ਵੀ ਮਨਾਉਂਦੇ ਰਹੀਏ ਔਰ ਜਿੱਥੇ ਰਹਿੰਦੇ ਆ ਉੱਥੇ ਦੇ ਅਕੋਰਡਿੰਗਲੀ ਵੀ ਸਾਨੂੰ ਉਹ ਤਿਉਹਾਰ ਉਹ ਦਿਨ ਤਿਉਹਾਰ ਜਿਹੜੇ ਆ ਉਹ ਮਨਾਉਣੇ ਚਾਹੀਦੇ ਆ। ਸਭ ਤੋਂ ਜ਼ਿਆਦਾ ਤੇ ਅਸੀਂ ਆਪਣੇ ਬੱਚਿਆਂ ਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਸਾਡਾ ਤਿਉਹਾਰ ਨਹੀਂ, ਇਹ ਫਲਾਨਿਆਂ ਦਾ ਤਿਉਹਾਰ ਆ। ਸੋ ਮਲਟੀਕਲਚਰ ਸੋਸਾਇਟੀ ਚ ਰਹਿੰਦੇ ਆ, ਸਭ ਤੋਂ ਵੱਡੀ ਗੱਲ ਇਹੀ ਹੈ, ਮੈਨੂੰ ਇਹ ਪੋਜ਼ਿਟਿਵ ਪੁਆਇੰਟ ਲੱਗਦਾ ਹੁੰਦਾ ਕਿ ਅਸੀਂ ਬਹੁਤ ਕੁਝ ਹੋਰ ਸਿੱਖਣ ਨੂੰ ਮਿਲਦਾ, ਹੋਰ ਸੱਭਿਆਚਾਰ, ਹੋਰ ਬਾਕੀ ਲੋਕਾਂ ਨਾਲ ਉੱਠਣਾ ਬੈਠਣਾ ਹੁੰਦਾ, ਉਹਨਾਂ ਦੇ ਤਿਉਹਾਰ ਹੋ ਗਏ, ਉਹਨਾਂ ਦੀਆਂ ਖਾਣ ਪੀਣ ਹੋ ਗਿਆ, ਉਹਨਾਂ ਨੂੰ ਦੇਖਦੇ ਆ, ਉਹ ਟਰਾਈ ਵੀ ਕਰਦੇ ਆ। ਪਰ ਬਿਲਕੁਲ ਆਪਣੇ ਜਿਹੜਾ ਅਸੀਂ ਉੱਥੇ ਹੀ ਅਸੀਂ ਆਪਣਾ ਜਿਹੜਾ ਸਾਡਾ ਸੱਭਿਆਚਾਰ ਹੈਗਾ, ਸਾਡਾ ਕਲਚਰ ਆ, ਉਹਨੂੰ ਅਸੀਂ ਦੂਸਰਿਆਂ ਨਾਲ ਵੀ ਸ਼ੇਅਰ ਕਰਦੇ ਆ। ਔਰ ਮੈਂ ਇੱਥੇ ਮਹਿਸੂਸ ਕੀਤਾ ਕਿ ਲੋਕ ਬੜਾ ਹੱਸ ਕੇ ਸੁਣਦੇ ਆ ਉਸ ਚੀਜ਼ ਨੂੰ ਔਰ ਉਸ ਚੀਜ਼ ਨੂੰ ਟਰਾਈ ਵੀ ਕਰਦੇ ਆ। ਹੁਣ ਚਾਹੇ ਦੀਵਾਲੀ ਹੁੰਦੀ ਆ ਜਾਂ ਕੋਈ ਹੋਰ ਜਿਹੜਾ ਦਿਨ ਤਿਉਹਾਰ ਹੁੰਦਾ, ਅਸੀਂ ਆਪਣੇ ਕੰਮਾਂ ਤੇ ਵੀ ਮਨਾਈਦਾ, ਔਰ ਇੱਥੇ ਦੇ ਜਿਹੜੇ ਅਸਲੀ ਲੋਕ ਆ ਉਹਨਾਂ ਨੂੰ ਵੀ ਪਤਾ ਹੈ ਔਰ ਬੜੇ ਚਾਅ ਦੇ ਨਾਲ ਉਹ ਚੀਜ਼ ਮਨਾਉਂਦੇ ਆ। ਉਹਨਾਂ ਨੂੰ ਪਤਾ ਹੈ ਕਿ ਸਾਡੇ ਲਈ ਦੀਵਾਲੀ ਬੜੀ ਇੰਪੋਰਟੈਂਟ ਇੱਕ ਤਿਉਹਾਰ ਹੁੰਦਾ ਆ ਔਰ ਸਾਡੇ ਨਾਲ ਪੂਰਾ ਉਹ ਮਿਲ ਕੇ ਉਹ ਤਿਉਹਾਰ ਨੂੰ ਮਨਾਉਂਦੇ ਆ। ਸੋ ਜਿੱਥੇ ਇਹਨਾਂ ਦੇ ਤਿਉਹਾਰਾਂ ਦੀ ਗੱਲ ਆਉਂਦੀ ਆ ਉੱਥੇ ਤੇ ਸਾਨੂੰ ਨੱਕ ਬੋਲ ਨਹੀਂ ਨਾ ਵੱਟਣੇ ਚਾਹੀਦੇ, ਉੱਥੇ ਸਾਨੂੰ ਵੀ ਦਿਲ ਖੋਲ ਕੇ ਉਹਨਾਂ ਨੂੰ ਮਨਾਉਣਾ ਚਾਹੀਦਾ। ਔਰ ਤਿਉਹਾਰ ਕਿਸੇ ਧਰਮ ਜਾਂ ਖਿੱਤੇ ਦੇ ਨਹੀਂ ਹੁੰਦੇ, ਤਿਉਹਾਰਾਂ ਦਾ ਮਤਲਬ ਹੁੰਦਾ ਐਕਚੁਅਲ ਚ ਖੁਸ਼ੀਆਂ ਵੰਡਣਾ, ਹੈ ਨਾ। ਇੱਕ ਅਹਿਸਾਸ ਜਦੋਂ ਅਸੀਂ ਸਾਰੇ ਇਕੱਠੇ ਬੈਠਦੇ ਆ ਜਾਂ ਇੱਕ ਅਹਿਸਾਸ ਜਿਹਨੂੰ ਅਸੀਂ ਦੂਸਰਿਆਂ ਨਾਲ ਸ਼ੇਅਰ ਕਰਦੇ ਆ, ਸੋ ਇਹਦੇ ਚ ਕੋਈ ਕਹਿ ਲਓ ਕਿ ਮਾੜੀ ਚੀਜ਼ ਨਹੀਂ ਹੈ, ਚੰਗੀ ਚੀਜ਼ ਹੈ। ਸੋ ਫਾਦਰਸ ਡੇ ਆ ਰਿਹਾ, ਬਿਲਕੁਲ ਜੀ ਫਾਦਰਸ ਡੇ। ਬੇਸ਼ੱਕ ਮੇਰੇ ਫਾਦਰ ਨੂੰ ਜਦੋਂ ਅਸੀਂ ਛੋਟੇ ਹੁੰਦੇ ਸੀ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਸੀ, ਨਾ ਹੀ ਮੈਨੂੰ ਪਤਾ ਹੁੰਦਾ ਸੀ ਵੀ ਦੁਨੀਆਂ ਤੇ ਕੋਈ ਇਹੋ ਜਿਹਾ ਤਿਉਹਾਰ ਵੀ ਹੈਗਾ ਫਾਦਰਸ ਡੇ ਕਰਕੇ। ਪਰ ਜਿੱਦਾਂ ਜਿੱਦਾਂ ਵੱਡੇ ਹੋਏ ਹੁਣ ਮੈਨੂੰ ਵੀ ਪਤਾ ਕਿ ਫਾਦਰਸ ਡੇ ਹੁੰਦਾ, ਤੇ ਮੇਰੇ ਡੈਡੀ ਨੂੰ ਵੀ ਪਤਾ ਮੇਰੇ ਖਿਆਲ ਚ, ਉਹਨਾਂ ਨੂੰ ਵੀ ਉਸ ਦਿਨ ਉਡੀਕ ਰਹਿੰਦੀ ਹੋਣੀ ਆ ਕਾਲ ਦੀ, ਵੀ ਕਰਨਗੇ ਜੀ ਹਨਾ ਕਾਲ ਕਰਨਗੇ। ਜਾਂ ਇੱਕ ਜਿਹੜਾ ਅਹਿਸਾਸਾਂ ਦਾ ਵਟਾਂਦਰਾ ਹੁੰਦਾ ਉਹ ਜ਼ਰੂਰ ਅਸੀਂ ਕਰਦੇ ਹਾਂ। ਸੋ ਅੱਜ ਗੱਲ ਕਰਦੇ ਹਾਂ ਅਸੀਂ ਆਪਣੇ ਫਾਦਰਸ ਦੀ, ਆਪਣੇ ਬਾਪ ਦੀ, ਆਪਣੇ ਡੈਡੀ ਦੀ, ਜਿਨ੍ਹਾਂ ਨੂੰ ਵੀ ਅਸੀਂ ਆਪਣੇ ਪਿਆਰ ਨਾਲ ਜੋ ਵੀ ਕਹਿੰਦੇ ਹਾਂ। ਪਹਿਲਾਂ ਤੇ ਫਾਦਰਸ ਨੂੰ ਨਾਮ ਹੋਰ ਹੁੰਦੇ ਸੀ, ਹੁਣ ਤਾਂ ਜ਼ਿਆਦਾਤਰ ਅਸੀਂ ਡੈਡੀ ਤੇ ਪਾਪਾ ਹੀ ਕਹਿੰਦੇ ਹਾਂ। ਉਹੀ ਗੱਲ ਕਿ ਸਾਡੇ ਉੱਤੇ ਉਹ ਜਿਹੜੀ ਇੰਗਲਿਸ਼ ਹਾਵੀ ਹੋਈ ਹੋਈ ਹੈ, ਪਰ ਨਾ ਜੋ ਮਰਜ਼ੀ ਹੋਵੇ, ਚਾਹੇ ਬਾਪੂ ਹੋਵੇ, ਚਾਹੇ ਪਾਪਾ ਜੀ ਹੋਣ, ਚਾਹੇ ਡੈਡੀ ਹੋਵੇ, ਚਾਹੇ ਪਾਪਾ ਹੋਵੇ, ਕੋਈ ਵੀ ਨਾ ਤੋਂ ਅਸੀਂ ਬੁਲਾ ਲਈਏ, ਪਰ ਫੇਰ ਵੀ ਉਹਦਾ ਅਹਿਸਾਸ ਜਿਹੜਾ ਉਹ ਸਾਡੇ ਸਾਰਿਆਂ ਦਾ ਇੱਕੋ ਜਿਹਾ ਹੀ ਹੁੰਦਾ। ਉਹ ਪਿਓ ਦਾ ਇੱਕ ਜਿਹੜਾ ਅਹਿਸਾਸ ਜ਼ਿੰਦਗੀ ਦੇ ਵਿੱਚ, ਉਹ ਨਾ ਕੋਈ ਵੀ ਹੋਵੇ ਪਰ ਉਹ ਅਹਿਸਾਸ ਸਾਰਿਆਂ ਦੇ ਲਈ ਇੱਕੋ ਜਿਹਾ ਹੁੰਦਾ। ਪਿਓ ਇੱਕ ਬੋਹੜ ਵਾਂਗ ਹੁੰਦਾ ਜਿਹਦੀ ਛਾਵੇਂ ਅਸੀਂ ਬੈਠ ਜਾਈਦਾ ਲੱਤਾਂ ਪਸਾਰ ਕੇ, ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ ਹੁੰਦੀ, ਹੈ ਨਾ। ਜਦੋਂ ਤੱਕ ਉਹਦਾ ਹੱਥ ਸਾਡੇ ਸਿਰ ਤੇ ਹੁੰਦਾ ਅਸੀਂ ਛੋਟੇ ਹੀ ਰਹਿੰਦੇ ਹਾਂ, ਸਾਨੂੰ ਲੱਗਦਾ ਵੀ ਸਾਡੇ ਸਿਰ ਤੇ ਕੋਈ ਵੱਡਾ ਬੈਠਾ ਹੋਇਆ, ਸਾਡੀਆਂ ਫਿਕਰਾਂ ਕਰਨ ਵਾਲਾ ਕੋਈ ਬੈਠਾ ਹੋਇਆ, ਸਾਨੂੰ ਕੋਈ ਲੋੜ ਹੈ ਤੇ ਅਸੀਂ ਕਦੀ ਵੀ ਉਹਦੇ ਕੋਲ ਜਾ ਕੇ ਕਹਿ ਸਕਦੇ ਹਾਂ। ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਹੈਲਪ ਹੋਵੇ, ਚਾਹੇ ਫਾਈਨੈਂਸ਼ੀਅਲ ਹੋਵੇ, ਚਾਹੇ ਇਮੋਸ਼ਨਲ ਹੋਵੇ, ਹੈ ਨਾ, ਕਿਸੇ ਵੀ ਤਰ੍ਹਾਂ ਦੀ। ਔਰ ਉਹ ਪਤਾ ਹੁੰਦਾ ਕਿ ਉਹ ਪਿਆਰ ਉੱਥੇ ਮਿਲਣਾ, ਉਹ ਪਿਓ ਉਦਾਂ ਹੀ ਬਾਹਰ ਖੜਾ ਅੱਡ ਕੇ ਸਾਡੇ ਲਈ ਖੜਾ ਹੋਣਾ ਹੈ ਜਦੋਂ ਵੀ ਅਸੀਂ ਪਲਟ ਕੇ ਉਹਦੇ ਵੱਲ ਦੇਖਾਂਗੇ ਤੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ, ਚਲੋ ਫਾਦਰਸ ਡੇ ਹੈ ਇਸ ਐਤਵਾਰ, ਸੋ ਅਸੀਂ ਆਪਣੇ ਡੈਡਸ ਨੂੰ, ਆਪਣੇ ਬਾਪੂਆਂ ਨੂੰ ਯਾਦ ਕਰਦੇ ਹਾਂ ਅੱਜ, ਔਰ ਗੱਲਾਂ ਬਾਤਾਂ ਕਰਦੇ ਹਾਂ। ਕੁਝ ਯਾਦਾਂ ਮੈਂ ਸਾਂਝੀਆਂ ਕਰਾਂਗੀ ਆਪਣੇ ਡੈਡੀ ਦੀਆਂ ਤੁਹਾਡੇ ਨਾਲ, ਔਰ ਤੁਸੀਂ ਵੀ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਆਪਣੇ ਪਿਤਾ ਜੀ ਬਾਰੇ, ਆਪਣੇ ਡੈਡ ਬਾਰੇ, ਉਹਨਾਂ ਦੀ ਸ਼ਖਸੀਅਤ ਬਾਰੇ, ਕਿਹੜੀ ਇਹੋ ਜਿਹੀ ਚੀਜ਼ ਹੈ ਜਿਹੜੀ ਤੁਹਾਡੇ ਦਿਲ ਨੂੰ ਲੱਗਦੀ ਹੈ ਉਹਨਾਂ ਦੀ, ਔਰ ਕਿਉਂ ਮਾਣ ਮਹਿਸੂਸ ਕਰਦੇ ਆ ਤੁਸੀਂ ਉਹਨਾਂ ਦਾ ਬੱਚਾ ਹੋਣ ਤੇ। ਸੋ ਅੱਜ ਪ੍ਰੋਗਰਾਮ ਦੇ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਬਾਤਾਂ ਕਰਾਂਗੇ, ਨਾਲ ਨਾਲ ਗੀਤ ਸੰਗੀਤ ਵੀ। ਸੋ ਗੀਤ ਸੁਣਦੇ ਆ ਜੀ ਇੱਕ, ਤੇ ਉਸ ਤੋਂ ਬਾਅਦ ਮੈਂ ਗੱਲ ਤੋਰਦੀ ਆ ਆਪਣੇ ਡੈਡੀ ਦੀ ਤੁਹਾਡੇ ਨਾਲ ਜੀ।
ਕੋਈ ਭੂਤ ਵੀ ਹੈ ਨੀ ਮਾਇਆ ਜਹੀ ਦਰਿਸ਼ਮਾ ਰੱਬ ਵਰਗਾ ਕੋਈ ਭੇਦ ਨਾ ਦੂਜਾ ਕੁਦਰਤ ਜਿਹਾ ਕਰਿਸ਼ਮਾ ਰੱਬ ਵਰਗਾ ਕੋਈ ਭੇਦ ਨਾ ਦੂਜਾ ਕੁਦਰਤ ਜਿਹਾ ਕਰਿਸ਼ਮਾ ਚੁੰਨੀ ਵਰਗਾ ਓਲਾ ਹੈ ਨੀ ਚੁੰਨੀ ਵਰਗਾ ਓਲਾ ਹੈ ਨੀ ਸ਼ਰਮ ਜਿਹਾ ਸ਼ਿੰਗਾਰ ਨਹੀਂ ਪਿਓ ਵਰਗਾ ਹਮਦਰਦ ਕੋਈ ਨਾ ਮਾਂ ਵਰਗਾ ਕੋਈ ਪਿਆਰ ਨਹੀਂ ਪਿਓ ਵਰਗਾ ਹਮਦਰਦ ਕੋਈ ਨਾ ਮਾਂ ਵਰਗਾ ਕੋਈ ਪਿਆਰ ਨਹੀਂ ਪਿਓ ਵਰਗਾ ਹਮਦਰਦ ਕੋਈ ਨਾ ਮਾਂ ਵਰਗਾ ਕੋਈ ਪਿਆਰ ਨਹੀਂ
ਲਵੋ ਆਪਣੀ ਪਹਿਚਾਣ ਨਾਲੇ ਰੱਖੋ ਸਦਾ ਆਪਣੇ ਵਿਰਸੇ ਦਾ ਮਾਨ ਜਦ ਉੱਤੇ ਯਾਰੋ ਨਹੀਂ ਓ ਆਣਾ ਵਾਰ ਵਾਰ ਨਿੱਕਾ ਮਾਂ ਦਾ ਪਿਆਰ ਸੱਚਾ ਪਿਓ ਜਿਹਾ ਯਾਰ
ਚੋਰੀ ਵਰਗਾ ਜੁਰਮ ਨਾ ਕੋਈ ਝੂਠ ਜੇ ਬੜਾ ਗਮੀਨਾ ਸੁਣ ਲੈਂਦਾ ਪਰ ਅਮਲ ਨੀ ਕਰਦਾ ਕਮਲਾ ਬਿੱਟੂ ਚੀਮਾ ਸੁਣ ਲੈਂਦਾ ਪਰ ਅਮਲ ਨੀ ਕਰਦਾ ਕਮਲਾ ਬਿੱਟੂ ਚੀਮਾ ਮੋ ਵਰਗਾ ਕੋਈ ਬੰਧਨ ਹੈ ਨੀ ਮੋ ਵਰਗਾ ਕੋਈ ਬੰਧਨ ਹੈ ਨੀ ਧੋਖੇ ਜਿਹੀ ਤਲਵਾਰ ਨਹੀਂ ਪਿਓ ਵਰਗਾ ਹਮਦਰਦ ਕੋਈ ਨਾ ਮਾਂ ਵਰਗਾ ਕੋਈ ਪਿਆਰ ਨਹੀਂ ਪਿਓ ਵਰਗਾ ਹਮਦਰਦ ਕੋਈ ਨਾ ਮਾਂ ਵਰਗਾ ਕੋਈ ਪਿਆਰ ਨਹੀਂ ਪਿਓ ਵਰਗਾ ਹਮਦਰਦ ਕੋਈ ਨਾ ਮਾਂ ਵਰਗਾ ਕੋਈ ਪਿਆਰ ਨਹੀਂ
ਲੋ ਜੀ ਮਨਪ੍ਰੀਤ ਸੰਧੂ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ ਪਿਓ ਵਰਗਾ ਹਮਦਰਦ ਕੋਈ ਨਾ ਮਾਂ ਵਰਗਾ ਕੋਈ ਪਿਆਰ ਨਹੀਂ ਬਿਲਕੁਲ ਸਹੀ ਗੱਲ ਆ ਇਹ ਦੋ ਰਿਸ਼ਤੇ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਬਦਲਦੇ ਹਰ ਰਿਸ਼ਤੇ ਤੇ ਤੁਸੀਂ ਸ਼ੱਕ ਕਰ ਸਕਦੇ ਹੋ ਹਰ ਰਿਸ਼ਤਾ ਬਦਲ ਸਕਦਾ ਹੈ ਸਮੇਂ ਦੇ ਨਾਲ ਨਾਲ ਪਰ ਮਾਂ ਪਿਓ ਦਾ ਰਿਸ਼ਤਾ ਹੁੰਦਾ ਜਿਹੜਾ ਜਿਹਦੇ ਤੇ ਸਮੇਂ ਦੀ ਕੋਈ ਮਾਰ ਨਹੀਂ ਹੁੰਦੀ ਇਹ ਉਦਾਂ ਦਾ ਉਦਾਂ ਹੀ ਹੁੰਦਾ ਹੈ ਓਨਾ ਹੀ ਪਿਆਰ ਹੁੰਦਾ ਜਿੰਨਾ ਅਸੀਂ ਛੋਟੇ ਹੁੰਦੇ ਹਾਂ ਉਦੋਂ ਹੁੰਦਾ ਔਰ ਓਨਾ ਹੀ ਪਿਆਰ ਹੋ ਜਾਂਦਾ ਜਦੋਂ ਇਹਨਾਂ ਨੂੰ ਸਾਡੇ ਨਾਲ ਰਹਿੰਦਾ ਜਦੋਂ ਸਾਡੇ ਖੁਦ ਦੇ ਵੀ ਬੱਚੇ ਹੋ ਜਾਂਦੇ ਆ ਹੈਨਾ ਸੋ ਸ਼ਬਦਾਂ ਚ ਬਿਆਨ ਕਰਨਾ ਕਈ ਵਾਰੀ ਔਖਾ ਲੱਗਦਾ ਹੁੰਦਾ ਇਸ ਰਿਸ਼ਤੇ ਨੂੰ ਇੱਕ ਅਹਿਸਾਸ ਹੀ ਹੈ ਜਿਹਨੂੰ ਅਸੀਂ ਸਾਰੇ ਮਹਿਸੂਸ ਕਰਦੇ ਹਾਂ ਔਰ ਗੱਲ ਕਈ ਵਾਰੀ ਇਹ ਹੁੰਦੀ ਹੈ ਸਾਡੇ ਜਿਹੜੇ ਅਹਿਸਾਸ ਹੁੰਦੇ ਅਸੀਂ ਉਹਨਾਂ ਨੂੰ ਦੱਸ ਨਹੀਂ ਪਾਉਂਦੇ ਸਾਨੂੰ ਲੱਗਦਾ ਦੱਸਣ ਦੀ ਕੀ ਲੋੜ ਹੈ ਪਰ ਮੈਨੂੰ ਲੱਗਦਾ ਦੱਸ ਦੇਣਾ ਚਾਹੀਦਾ ਇਹ ਜਿਹੜਾ ਵੀ ਕੋਈ ਅਹਿਸਾਸ ਹੁੰਦਾ ਉਹਨੂੰ ਐਕਸਪ੍ਰੈਸ ਜ਼ਰੂਰ ਕਰਨਾ ਚਾਹੀਦਾ ਉਹਦੇ ਤੱਕ ਪਹੁੰਚਾ ਦੇਣਾ ਚਾਹੀਦਾ ਐਪਰੀਸੀਏਸ਼ਨ ਹਰ ਕਿਸੇ ਨੂੰ ਵਧੀਆ ਲੱਗਦੀ ਹੈ ਬੇਸ਼ੱਕ ਸਾਨੂੰ ਪਤਾ ਹੈ ਕਿ ਅਸੀਂ ਆਪਣੇ ਮਾਂ ਪਿਓ ਨੂੰ ਪਿਆਰ ਕਰਦੇ ਹਾਂ ਜਾਂ ਮਾਂ ਪਿਓ ਨੂੰ ਪਤਾ ਵੀ ਅਸੀਂ ਉਹਨਾਂ ਨੂੰ ਕਰਦੇ ਹਾਂ ਪਰ ਫਿਰ ਵੀ ਕਹਿਣਾ ਬੜਾ ਜ਼ਰੂਰੀ ਹੁੰਦਾ ਜ਼ਿੰਦਗੀ ਦੇ ਵਿੱਚ ਸੋ ਇਸ ਫਾਦਰਸ ਡੇ ਤੇ ਜ਼ਰੂਰ ਕੋਸ਼ਿਸ਼ ਕਰਿਓ ਜੀ ਕਿਉਂਕਿ ਮਾਂ ਦੇ ਨਾਲ ਅਸੀਂ ਫਿਰ ਵੀ ਜ਼ਿਆਦਾ ਐਕਸਪ੍ਰੈਸ ਕਰ ਲੈਂਦੇ ਹਾਂ ਮਾਂ ਵੀ ਆਪਣੇ ਆਪ ਨੂੰ ਕਹਿ ਦਿੰਦੀ ਹੈ ਨਾ ਬਟ ਜਿਹੜਾ ਇੱਕ ਪਿਓ ਦੇ ਨਾਲ ਰਿਸ਼ਤਾ ਹੁੰਦਾ ਨਾ ਉਹਦੇ ਵਿੱਚ ਸਾਡੇ ਇੰਡੀਅਨ ਸੋਸਾਇਟੀ ਦੀ ਜੇ ਗੱਲ ਕਰਾਂ ਮੈਂ ਆਪਣੇ ਆਪ ਪੰਜਾਬੀਆਂ ਦੀ ਤੇ ਪਿਓ ਦੀ ਸ਼ਖਸੀਅਤ ਨੂੰ ਏਦਾਂ ਬਣਾਇਆ ਹੁੰਦਾ ਵੀ ਬੜਾ ਇੱਕ ਉਹਦਾ ਇੱਕ ਡਰ ਹੋਣਾ ਬੱਚਿਆਂ ਤੇ ਬੜਾ ਜ਼ਰੂਰੀ ਹੈ ਹਨਾ ਔਰ ਉਹ ਡਰ ਉਹ ਬਣਾ ਕੇ ਵੀ ਰੱਖਦਾ ਪਿਓ ਪਰ ਕਈ ਵਾਰੀ ਉਸੇ ਡਰ ਦੇ ਵਿੱਚ ਉਹ ਆਪਣੇ ਦੂਸਰੇ ਅਹਿਸਾਸਾਂ ਨੂੰ ਲੁਕੋ ਲੈਂਦਾ ਔਰ ਇਸੇ ਤਰ੍ਹਾਂ ਬੱਚੇ ਹੁੰਦੇ ਉਹਨਾਂ ਦੇ ਮਨ ਦੇ ਵਿੱਚ ਇੱਕ ਹੋਰ ਹੀ ਰੂਪ ਬਣਿਆ ਹੁੰਦਾ ਆਪਣੇ ਪਿਓ ਦਾ ਇਸ ਕਰਕੇ ਉਹ ਵੀ ਕਹਿਣ ਤੋਂ ਝੱਕਦੇ ਰਹਿੰਦੇ ਆ ਸੋ ਬਿਲਕੁਲ ਜੀ ਪਿਓ ਹੁੰਦਾ ਬਿਲਕੁਲ ਸਹੀ ਗੱਲ ਸੂਰਜ ਵਾਂਗੂ ਗਰਮ ਵੀ ਹੁੰਦਾ ਪਰ ਉਹਦੀ ਰੋਸ਼ਨੀ ਤੋਂ ਬਿਨਾਂ ਉਸਦੀ ਗਰਮੀ ਤੋਂ ਬਿਨਾਂ ਇਹ ਦੁਨੀਆਂ ਚੱਲ ਵੀ ਨਹੀਂ ਸਕਦੀ ਤੇ ਸਾਡੀ ਜ਼ਿੰਦਗੀ ਵੀ ਨਹੀਂ ਹੁੰਦੀ ਸੋ ਮਾਂ ਦੀ ਸਿਫਤ ਤਾਂ ਹਰ ਕੋਈ ਕਰਦਾ ਪਰ ਬਾਪੂ ਨੀ ਕਿਸੇ ਨੂੰ ਯਾਦ ਰਹਿੰਦਾ ਹੁੰਦਾ ਬਾਪੂ ਵੀ ਰੱਬ ਦਾ ਰੂਪ ਯਾਰੋ ਜਿਸ ਦੇ ਸਿਰ ਤੇ ਘਰ ਆਬਾਦ ਰਹਿੰਦਾ ਉਹਦੇ ਸੀਨੇ ਵਿੱਚ ਵੀ ਇੱਕ ਦਿਲ ਹੈ ਜੋ ਔਲਾਦ ਦੀ ਖੁਸ਼ੀ ਲਈ ਬੇਤਾਬ ਰਹਿੰਦਾ ਬੇਹਿਸਾਬ ਪਿਆਰ ਨਹੀਂ ਦੇਖਦਾ ਕੋਈ ਬਸ ਉਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ ਸੋ ਸਹੀ ਗੱਲ ਆ ਉਹਦੇ ਗੁੱਸੇ ਉਹਦੀਆਂ ਘੂਰੀਆਂ ਤੇ ਅਸੀਂ ਸ਼ਿਕਾਇਤਾਂ ਜ਼ਰੂਰ ਕਰਦੇ ਰਹਿੰਦੇ ਹਾਂ ਮੇਰੀ ਵੀ ਡੈਡੀ ਨਾਲ ਜਦੋਂ ਗੱਲ ਹੁੰਦੀ ਹੈ ਤੇ ਮੈਨੂੰ ਕਹਿਣਗੇ ਤੂੰ ਤੇ ਮੈਨੂੰ ਬਦਨਾਮ ਕੀਤਾ ਹੋਇਆ ਰੇਡੀਓ ਉੱਤੇ ਕਹਿ ਦਿੰਦੀ ਹਾਂ ਕਿ ਮੈਨੂੰ ਬੜੀਆਂ ਗਾਲਾਂ ਪੈਂਦੀਆਂ ਹੁੰਦੀਆਂ ਸੀ ਕੁੱਟ ਵੀ ਖਾਧੀ ਆ ਤੇ ਮੈਂ ਕਹੂੰਗੀ ਨਹੀਂ ਤੁਹਾਨੂੰ ਬਦਨਾਮ ਨੀ ਕਰਦੀ ਡੈਡੀ ਉਹ ਚੀਜ਼ਾਂ ਮੇਰੇ ਲਈ ਬੜੀਆਂ ਅਨਮੋਲ ਹੈ ਉਹ ਬੜੀਆਂ ਪ੍ਰੀਸ਼ੀਅਸ ਹੈ ਉਹ ਗਾਲਾਂ ਖਾਧੀਆਂ ਤੁਹਾਡੀਆਂ ਉਹ ਤੁਹਾਡੀਆਂ ਘੂਰੀਆਂ ਟ੍ਰੈਜਰ ਆ ਇੱਕ ਤਰ੍ਹਾਂ ਜ਼ਿੰਦਗੀ ਦਾ ਵਿੱਚ ਕਹਿ ਲੋ ਵੀ ਖਜ਼ਾਨਾ ਹੀ ਆ ਉਹ ਉਹਨਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਔਰ ਉਹੀ ਚੀਜ਼ਾਂ ਮੈਂ ਸਾਰਿਆਂ ਨਾਲ ਸਾਂਝੀਆਂ ਕਰਦੀ ਹੁੰਦੀ ਹਾਂ ਸੋ ਬਿਲਕੁਲ ਪਿਓ ਦੀਆਂ ਝਿੜਕਾਂ ਦੀ ਗੱਲ ਕਰੀਏ ਜੇ ਚਲੋ ਪਿਓ ਦੀਆਂ ਝਿੜਕਾਂ ਤੋਂ ਗੱਲ ਸ਼ੁਰੂ ਕਰਦੇ ਆ ਜੇ ਪਿਓ ਦੀਆਂ ਜ਼ਿੰਦਗੀ ਚ ਝਿੜਕਾਂ ਨਾ ਹੋਣ ਤੇ ਜ਼ਿੰਦਗੀ ਸਾਡੀ ਕਿਹੋ ਜਿਹੀ ਹੁੰਦੀ ਬਿਲਕੁਲ ਅੱਜ ਥੋੜਾ ਜਿਹਾ ਟਾਈਮ ਚੇਂਜ ਹੋ ਗਿਆ, ਐਂ ਲੱਗਦਾ ਪਈ ਨਹੀਂ ਬੱਚਿਆਂ ਦੇ ਨਾਲ ਜ਼ਿਆਦਾ ਫਰੈਂਡਲੀ ਰਹਿਣਾ ਚਾਹੀਦਾ ਆ, ਉਹਨਾਂ ਨੂੰ ਗੁੱਸਾ ਨਹੀਂ ਕਰਨਾ, ਇਹ ਨਹੀਂ ਕਰਨਾ। ਪਰ ਜੇ ਮੈਂ ਆਪਣੇ ਵੱਲ ਦੇਖਾਂ ਤੇ ਜੇ ਡੈਡੀ ਗੁੱਸਾ ਨਾ ਕਰਦੇ, ਝਿੜਕਾ ਨਾ ਕਰਦੇ ਤੇ ਸ਼ਾਇਦ ਕੁਝ ਹੋਰ ਹੀ ਹੁੰਦੇ, ਹੈ ਨਾ। ਇੱਕ ਡਰ ਜਿਹੜਾ ਸੀ ਉਹ ਵੀ ਵਧੀਆ ਸੀ, ਜਦੋਂ ਡੈਡੀ ਘਰ ਆ ਜਾਂਦੇ ਸੀ ਤੇ ਸਾਨੂੰ ਪਤਾ ਹੁੰਦਾ ਸੀਗਾ ਵੀ ਹੁਣ ਗਾਲਾਂ ਪੈਣ ਦੇ ਚਾਂਸਿਸ ਪੂਰੇ ਵੱਧ ਗਏ ਤੇ ਕਿਤਾਬਾਂ ਚੱਕ ਲਓ ਜਾਂ ਪੜ੍ਹ ਲਓ। ਸੋ ਬਿਲਕੁਲ ਉਹ ਪਿਆਰ, ਉਹ ਅਹਿਸਾਸ ਜੋ ਕਦਰਾਂ ਕੀਮਤਾਂ ਅਸੀਂ ਆਪਣੇ ਪਿਓ ਤੋਂ ਲਈਆਂ ਹੁੰਦੀਆਂ ਜ਼ਿੰਦਗੀ ਭਰ ਸਾਡੇ ਨਾਲ ਚੱਲਦੀਆਂ। ਔਰ ਅੱਜ ਫੇਰ ਦੁਹਰਾਉਂਦੀ ਹਾਂ ਵੀ ਬਿਲਕੁਲ ਸਹੀ ਗੱਲ ਹੈ, ਡੈਡੀ ਤੋਂ ਬੜੀਆਂ ਝਿੜਕਾਂ ਵੀ ਖਾਧੀਆਂ ਹੋਈਆਂ, ਉਹਨਾਂ ਦੀਆਂ ਘੂਰੀਆਂ ਵੀ ਦੇਖੀਆਂ ਹੋਈਆਂ, ਪਰ ਜ਼ਿੰਦਗੀ ਅੱਜ ਮੈਨੂੰ ਲੱਗਦਾ ਮੇਰੀ ਜ਼ਿੰਦਗੀ ਇਹੋ ਜਿਹੀ ਤਾਂ ਹੀ ਆ ਜੇ ਉਹ ਸਾਰਾ ਕੁਛ ਉਹਨਾਂ ਨੇ ਦਿੱਤਾ ਹੋਇਆ। ਉਹਦੇ ਨਾਲ ਨਾਲ ਪਿਆਰ ਵੀ ਬਹੁਤ ਹੁੰਦਾ, ਜੇ ਪਹਿਲਾਂ ਪਿਓ ਝਿੜਕ ਵੀ ਲੈਂਦੇ ਆ ਨਾ ਤੇ ਉਸ ਤੋਂ ਬਾਅਦ ਫੇਰ ਕਿਤੇ ਨਾ ਕਿਤੇ ਉਹਨਾਂ ਦਾ ਦਿਲ ਪਿਘਲ ਜਾਂਦਾ ਤੇ ਫੇਰ ਕਿਤੇ ਨਾ ਕਿਤੇ ਉਹ ਪਿਆਰ ਵੀ ਜਿਹੜਾ ਉਹ ਓਨਾ ਹੀ ਕਰਦੇ ਆ। ਸੋ ਜੇ ਮੈਂ ਆਪਣੀ ਗੱਲ ਕਰਾਂ ਤੇ ਬੜੀ ਖੁਸ਼ਕਿਸਮਤ ਆ, ਬਹੁਤ ਜ਼ਿਆਦਾ ਸਮਾਂ ਨਹੀਂ ਰਹੀ ਮੈਂ ਆਪਣੇ ਘਰ, ਜ਼ਿਆਦਾ ਸਮਾਂ ਮੈਂ ਹੋਸਟਲ ਦੇ ਵਿੱਚ ਹੀ ਕੱਟਿਆ, ਪਰ ਫੇਰ ਵੀ ਉਹ ਪਿਆਰ ਜਿਹੜਾ ਜ਼ਰੂਰ ਮਹਿਸੂਸ ਕਰਦੀ ਰਹਿੰਦੀ ਹੁੰਦੀ ਸੀ। ਜਦੋਂ ਵੀ ਡੈਡੀ ਨੇ ਮਿਲਣ ਆਉਣਾ, ਇੰਨਾ ਕੁਛ ਲੈ ਕੇ ਆਉਣਾ ਮੇਰੇ ਲਈ, ਜਾਂ ਜਦੋਂ ਮੈਂ ਘਰ ਆਉਣਾ ਉਦੋਂ ਪਿਆਰ ਵੀ ਮਿਲਣਾ। ਔਰ ਮੈਂ ਇਮੋਸ਼ਨਲ ਹੋ ਜਾਂਦੀ ਗੱਲ ਕਰਦੀ ਕਰਦੀ, ਕਈ ਵਾਰੀ ਮੇਰੇ ਸ਼ਬਦ ਇੱਧਰ ਉੱਧਰ ਹੋਣ ਲੱਗ ਜਾਂਦੇ ਆ। ਚਲੋ ਜੀ, ਮੈਂ ਲਖਬੀਰ ਬਰਾੜ ਹੋਣਾ ਦਾ ਮੈਸੇਜ ਤੁਹਾਡੇ ਨਾਲ ਸਾਂਝਾ ਕਰਦੀ ਆ। ਲਖਬੀਰ ਬਰਾੜ ਹੋਣਾ ਨੇ ਮੈਸੇਜ ਕੀਤਾ ਸਾਨੂੰ, ਕਹਿੰਦੇ ਕਿ ਹੋਵੇ ਦਿਲ ਵਿੱਚ ਪਿਆਰ, ਜੇਕਰ ਛੋਟੀ ਤੋਂ ਛੋਟੀ ਚੀਜ਼ ਵੀ ਮੋਹ ਜਾਂਦੀ, ਨਫ਼ਰਤ ਈਰਖਾ ਨਾ ਕਰਨ ਭਲਾ, ਚੰਗੀ ਤੋਂ ਚੰਗੀ ਚੀਜ਼ ਵੀ ਹੋ ਜਾਂਦੀ, ਸਮੇਂ ਸਿਰ ਸਮਾਂ ਨਾ ਸੰਭਾਲੀਏ ਤਾਂ ਪਲ ਵਿੱਚ ਪਰਲੋ ਹੋ ਜਾਂਦੀ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੀ ਬਹੁਤ ਸੋਹਣੀ ਸਵੇਰ ਆ ਜੀ। ਬਿਲਕੁਲ ਬਹੁਤ ਸੋਹਣੀ ਸਵੇਰ ਔਰ ਬਹੁਤ ਸੋਹਣਾ ਮੈਸੇਜ ਤੁਹਾਡਾ। ਬਿਲਕੁਲ ਸਮੇਂ ਸਿਰ ਸਮਾਂ ਨਾ ਸੰਭਾਲੀਏ ਤੇ ਪਲ ਵਿੱਚ ਪਰਲੋ ਹੋ ਜਾਂਦੀ। ਸੋ ਸਮੇਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਆ, ਔਰ ਕੋਸ਼ਿਸ਼ ਕਰੀਏ ਜ਼ਰੂਰ ਸੰਭਾਲ ਲਈਏ, ਕਿਉਂਕਿ ਸਮਾਂ ਜਿਸ ਤੇਜ਼ੀ ਦੇ ਨਾਲ ਬਦਲ ਰਿਹਾ ਹੈ, ਏਦਾਂ ਲੱਗ ਰਿਹਾ ਕਿ ਹੱਥ 'ਚ ਹੀ ਨਹੀਂ ਆਉਣ ਦਾ ਨਾਂ ਲੈਂਦਾ, ਹਨਾ। ਸੋ ਇਸ ਵੇਲੇ ਸਮੇਂ ਨੂੰ ਸੰਭਾਲਣਾ ਜ਼ਿਆਦਾ ਜ਼ਰੂਰੀ ਹੈ ਸਾਡੇ ਲਈ। ਸੋ ਇਹਨਾਂ ਨੇ ਇੱਕ ਗਾਣਾ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਮੌਜਾਂ, ਬਲਜੀਤ ਮਾਲਵਾ ਦੀ ਆਵਾਜ਼ ਦੇ ਵਿੱਚ। ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਗੀਤ ਚਲਾਵਾਂਗੇ ਇਹ, ਔਰ ਨਾਲ ਨਾਲ ਗੱਲਾਂ ਬਾਤਾਂ। ਅੱਜ ਫਾਦਰਸ ਡੇ ਤੇ ਅਸੀਂ ਆਪਣੇ ਪਿਓ ਨੂੰ ਯਾਦ ਕਰ ਰਹੇ ਹਾਂ, ਆਪਣੇ ਫਾਦਰਸ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੀਆਂ ਕੁਝ ਗੱਲਾਂ ਬਾਤਾਂ, ਉਹਨਾਂ ਦੀਆਂ ਕੁਝ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ। ਔਰ ਇਸ ਤੋਂ ਇਲਾਵਾ ਕੁਝ ਬੱਚੀਆਂ ਨੇ ਮੈਨੂੰ ਆਪਣੇ ਵੋਇਸ ਮੈਸੇਜਸ ਜਿਹੜੇ ਆ ਉਹ ਭੇਜੇ ਹੋਏ ਆ, ਉਹ ਤੁਹਾਡੇ ਨਾਲ ਸਾਂਝਾ ਕਰਦੀਆਂ। ਆਓ ਸੁਣਦੇ ਆ ਕਿ ਦੀਦ ਕੀ ਕਹਿ ਰਹੀ ਆ ਇਸ ਦਿਨ ਤੇ, ਫਾਦਰਸ ਡੇ ਤੇ ਆਪਣੇ ਡੈਡੀ ਲਈ ਕੀ ਸੁਨੇਹਾ ਦੇ ਰਹੀ ਆ। ਸੋ ਦੀਦ ਦਾ ਇੱਕ ਆਡੀਓ ਮੈਸੇਜ ਤੁਹਾਡੇ ਲਈ ਚਲਾ ਰਹੀ ਹਾਂ ਮੈਂ।
ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਦੀਪ ਕੌਰ ਆ। ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਫਾਦਰਸ ਡੇ ਆਉਣ ਵਾਲਾ ਹੈ, ਤੇ ਮੇਰੇ ਪਾਪਾ ਜੀ ਮੇਰੇ ਲਈ ਮੇਰੇ ਰੋਲ ਮਾਡਲ ਨੇ, ਤੇ ਮੈਨੂੰ ਉਹਨਾਂ ਦਾ ਨੇਚਰ ਪਸੰਦ ਆਉਂਦਾ ਹੈ। ਮੈਨੂੰ ਇੱਦਾਂ ਹੈ ਵੀ ਜਦ ਮੈਂ ਵੱਡੀ ਹੋਵਾਂ ਨਾ ਤੇ ਮੈਂ ਉਹਨਾਂ ਵਰਗੀ ਬਣਾ। ਮੈਂ ਇੱਕ ਕਵਿਤਾ ਤਿਆਰ ਕੀਤੀ ਹੈ ਤੇ ਮੈਨੂੰ ਉਮੀਦ ਹੈ ਤੁਸੀਂ ਪਸੰਦ ਕਰੋਗੇ। ਅਸੀਂ ਰੱਬ ਨੂੰ ਤਾਂ ਕਦੇ ਵੇਖਿਆ ਨੀ ਤੇ ਸਾਨੂੰ ਰੱਬ ਵਰਗਾ ਲੱਗਦਾ ਹੈ। ਮੇਰੀ ਜ਼ਿੰਦਗੀ ਨੂੰ ਰੁਸ਼ਨਾਉਣ ਲਈ ਤੂੰ ਸੂਰਜ ਵਾਂਗੂ ਚਮਕਦਾ ਹੈ। ਜੇ ਮੇਰੇ ਬੱਸ ਚ ਹੋਵੇ ਬਾਪੂ ਤੇ ਮੈਂ ਤੇਰੇ ਤੋਂ ਕਦੇ ਦੂਰ ਨਾ ਹੋਵਾਂ। ਹਰ ਦਿਨ ਚ ਤੂੰ ਮੇਰਾ ਬਾਪੂ ਹੋਵੇ ਤੇ ਮੈਂ ਤੇਰੀ ਧੀ ਰਾਣੀ ਹੋਵਾਂ। ਧੰਨਵਾਦ ਜੀ।
ਬਹੁਤ ਪਿਆਰਾ ਮੈਸੇਜ, ਬੜੀ ਇੱਕ ਜਦੋਂ ਬੱਚਾ ਬੋਲਦਾ ਨਾ ਕਿੰਨੀ ਸੱਚਾਈ ਹੁੰਦੀ ਆ ਉਹਦੇ ਦਿਲ ਦੇ ਵਿੱਚ, ਉਹਦੀ ਆਵਾਜ਼ ਦੇ ਵਿੱਚ। ਸੋ ਇੱਕ ਧੀ ਦਾ ਆਪਣੇ ਪਿਓ ਲਈ ਜਿਹੜਾ ਮੋਹ ਹੁੰਦਾ ਨਾ, ਬੇਹਿਸਾਬ ਹੁੰਦਾ। ਔਰ ਇੱਕ ਕੁੜੀ ਦਾ ਜਿਹੜਾ ਫਸਟ ਲਵ ਹੁੰਦਾ ਉਹ ਹਮੇਸ਼ਾ ਉਹਦਾ ਪਿਓ ਹੁੰਦਾ, ਔਰ ਉਹਦੀ ਜ਼ਿੰਦਗੀ ਦਾ ਹੀਰੋ ਹਮੇਸ਼ਾ ਉਹਦਾ ਪਿਓ ਹੀ ਰਹਿੰਦਾ, ਪਹਿਲੇ ਨੰਬਰ ਤੇ ਉਹਦਾ ਪਿਓ ਹੀ ਹੁੰਦਾ। ਸੋ ਬਿਲਕੁਲ ਹਰ ਕਿਸੇ ਦੀ ਇਹੀ ਖਾਹਿਸ਼ ਹੁੰਦੀ ਹੈ ਕਿ ਹਰ ਜਨਮ ਦੇ ਵਿੱਚ ਮੇਰੇ ਇਹੀ ਮਾਂ ਪਿਓ ਹੋਣ, ਹਨਾ। ਔਰ ਜੇ ਸਾਡੀ ਇਹ ਸੋਚ ਹੁੰਦੀ ਹੈ ਤੇ ਸੋਚੋ ਅਸੀਂ ਕਿੰਨੇ ਖੁਸ਼ਕਿਸਮਤ ਆ। ਇਹ ਜ਼ਿੰਦਗੀ ਚ ਸਾਨੂੰ ਬਹੁਤ ਕੁਝ ਨਸੀਬ ਹੋਇਆ ਉਹਨਾਂ ਦੇ ਵਿੱਚੋਂ, ਇਹ ਬੜੇ ਪਿਆਰੇ ਪਿਆਰੇ ਰਿਸ਼ਤੇ ਆ। ਔਰ ਅੱਜ ਜਿਸ ਰਿਸ਼ਤੇ ਦੀ ਗੱਲ ਕਰ ਰਹੇ ਹਾਂ ਉਹ ਹੈ ਸਾਡਾ ਬਾਪ। ਸੋ ਆਓ ਉਹਨੂੰ ਯਾਦ ਕਰਦੇ ਹਾਂ, ਗੱਲਾਂ ਬਾਤਾਂ ਕਰਾਂਗੇ ਅੱਜ ਤੇ ਕੁਝ ਯਾਦਾਂ ਯਾਦ ਕਰਾਂਗੇ, ਔਰ ਨਾਲ ਨਾਲ ਗੀਤ ਸੁਣਦੇ ਹਾਂ। ਸੋ ਇਸ ਗੀਤ ਤੋਂ ਬਾਅਦ ਕੁਝ ਗੱਲਾਂ ਹੋਰ ਕਰਦੇ ਹਾਂ ਆਪਣੇ ਡੈਡਸ ਨੂੰ ਯਾਦ ਕਰਦੇ ਹੋਏ। ਲੋ ਜੀ ਜਿਉਂਦੇ ਵਾਸਤੇ ਰਹਿਣ ਉਹ ਧੀਆਂ ਪੁੱਤ ਜਿਹੜੇ ਆਪਣੇ ਬਾਪੂਆਂ ਨੂੰ ਮੌਜਾਂ ਕਰਾਉਂਦੇ ਨੇ ਤੇ ਲੰਬੀਆਂ ਉਮਰਾਂ ਹੋਣ ਮਾਂ ਪਿਓ ਦੀਆਂ। ਇਹੀ ਸੁੱਖ ਮੰਗਦੇ ਆ। ਸੋ ਗੁਰਬੀਰ ਸਿੰਘ ਹੁਣਾਂ ਨੇ ਮੈਸੇਜ ਕੀਤਾ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਐਂਡ ਸੁਖਪ੍ਰੀਤ ਭਾਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਵੀ, ਤੇ ਬਹੁਤ ਬਹੁਤ ਸ਼ੁਕਰੀਆ ਜੀ, ਤੇ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁਰਬੀਰ ਜੀ। ਤੇ ਨਰਿੰਦਰ ਠੌਰ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖ ਭੈਣ ਸਰਬਜੀਤ ਭਾਜੀ ਤੇ ਸਾਰੇ ਪਰਿਵਾਰ ਨੂੰ ਫਤਿਹ। ਪਿਓ ਵਾਲਾ ਦਿਨ ਜੀ ਵਾਕਿਆ ਹੀ ਪਿਓ ਨੂੰ ਇੱਕ ਸਨਮਾਨ, ਪਿਓ ਨੂੰ ਇੱਕ ਇਨਸਾਨ ਪਿਓ ਬਣ ਕੇ ਹੀ ਸਮਝਦਾ ਹੈ। ਬਿਲਕੁਲ ਸਹੀ ਗੱਲ ਆ, ਜਦੋਂ ਤੁਸੀਂ ਖੁਦ ਮਾਂ ਪਿਓ ਬਣਦੇ ਆ ਨਾ, ਫੇਰ ਹੀ ਅਹਿਸਾਸ ਹੁੰਦਾ ਕਿ ਉਹਨਾਂ ਨੇ ਕੀ ਕੀਤਾ ਸਾਡੇ ਲਈ ਔਰ ਕਿੰਨੇ ਕੁ ਸੈਕਰੀਫਾਈਸਿਸ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕੀਤੇ ਔਰ ਕਿੰਨੇ ਕੁ ਅਸੀਂ ਕਰ ਰਹੇ ਹਾਂ ਹੁਣ। ਇੱਕ ਪਿਤਾ ਦੇ ਬਲਿਦਾਨ ਨੂੰ ਮੈਨੂੰ ਨਹੀਂ ਲੱਗਦਾ ਕਿ ਮਾਂ ਨਾਲੋਂ ਕਿਤੇ ਘੱਟ ਹੈ, ਦੋਵਾਂ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ। ਤੇ ਕਿਸਮਤ ਵਾਲੇ ਨੇ ਕਹਿੰਦੇ ਜਿਨ੍ਹਾਂ ਨੂੰ ਇਹ ਦੋਨੇ ਪਿਆਰ ਮਿਲਦੇ ਨੇ। ਬਿਲਕੁਲ ਸਹੀ ਗੱਲ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਨਰਿੰਦਰ। ਬਿਲਕੁਲ ਸਹੀ ਗੱਲ ਹੈ, ਸਾਨੂੰ ਲੱਗਦਾ ਮਾਂ ਆਪਣੀ ਜਗ੍ਹਾ ਤੇ ਉਹਦੇ ਸੈਕਰੀਫਾਈਸ ਹੁੰਦੇ ਆ ਔਰ ਪਿਓ ਆਪਣੀ ਜਗ੍ਹਾ ਤੇ ਉਹਦੇ ਆਪਣੇ ਬਲੀਦਾਨ ਹੁੰਦੇ ਆ, ਆਪਣਾ ਪਿਆਰ ਹੁੰਦਾ। ਸੋ ਦੋਵੇਂ ਰਲ ਕੇ ਜਿਹੜੇ ਘਰ ਦੀ ਗੱਡੀ ਆ ਉਹਨਾਂ ਨੂੰ ਤੋਰਦੇ ਆ ਔਰ ਬਿਲਕੁਲ ਝੂਟੇ ਮਾਟੇ ਅਸੀਂ ਲੈਣੇ ਆ ਉਹਦੇ ਵਿੱਚ ਬੈਠ ਕੇ, ਔਰ ਹੁਣ ਖੁਦ ਅਸੀਂ ਕਹਿ ਲੋ ਭਈ ਉਹ ਪਹੀਏ ਬਣੇ ਹੋਏ ਆ ਔਰ ਹੁਣ ਸਾਡੇ ਝੂਟੇ ਮਾਟੇ ਕੋਈ ਹੋਰ ਲੈ ਰਿਹਾ ਉਹਨਾਂ ਦੇ ਉੱਤੇ ਬੈਠ ਕੇ। ਸੋ ਜ਼ਿੰਦਗੀ ਦਾ ਸਾਈਕਲ ਏਦਾਂ ਹੀ ਚੱਲੀ ਜਾਣਾ ਇਹ। ਤੇ ਰਮਨਦੀਪ ਅਟਵਾਲ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਟੂ ਆਲ, ਕਹਿੰਦੇ ਵੈਰੀ ਕਿਊਟ ਬੇਟਾ ਜੀ, ਦੀਦ ਨੂੰ ਦਾਤ ਦਿੱਤੀ ਹੈ ਉਹਨਾਂ ਨੇ, ਬਹੁਤ ਬਹੁਤ ਸ਼ੁਕਰੀਆ ਰਮਨਦੀਪ। ਤੇ ਜਸ ਸਿੰਘ ਹੁਣਾਂ ਨੇ ਵੀ ਮੈਸੇਜ ਕੀਤਾ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਹਮੇਸ਼ਾ ਦੀ ਤਰ੍ਹਾਂ ਸੋਹਣਾ ਹੁੰਦਾ ਹੈ ਤੇ ਗਾਣਾ ਸੁਣਾ ਦਿਓ ਅਮਰਿੰਦਰ ਗਿੱਲ ਦਾ ਉਹ ਦਿਨ ਬਹਾਰਾਂ ਦੇ। ਸੋ ਜ਼ਰੂਰ ਜੀ, ਉਹ ਦਿਨ ਬਹਾਰਾਂ ਦੇ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾਵਾਂਗੇ ਔਰ ਮੈਸੇਜ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੇ ਲਓ ਜੀ ਗੈਰੀ, ਅੱਜ ਬੜੇ ਦਿਨਾਂ ਬਾਅਦ ਆਏ ਹੋ ਤੁਸੀਂ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਹੈ? ਉਮੀਦ ਹੈ ਜੀ ਰਾਜੀ ਖੁਸ਼ੀ ਹੋਵੋਗੇ ਤੁਸੀਂ। ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ, ਕਹਿੰਦੇ ਗੁੱਡ ਮਾਰਨਿੰਗ ਸੁਖਪ੍ਰੀਤ ਜੀ, ਆਈ ਮਿਸ ਮਾਈ ਡੈਡ ਆਲਵੇਜ਼, ਆਈ ਵਾਜ 9 ਈਅਰ ਓਲਡ ਵੈਨ ਮਾਈ ਡੈਡ ਪਾਸਡ ਅਵੇ, ਪਲੀਜ਼ ਸੌਂਗ ਲਾ ਦਿਓ ਮੈਨੂੰ ਮੇਰੇ ਬਾਪੂ ਦੇ ਖਵਾਬ। ਹਾਂ ਬੜਾ ਪਿਆਰਾ ਗੀਤ ਹੈ ਜੀ, ਜ਼ਰੂਰ ਪ੍ਰੋਗਰਾਮ ਦੇ ਵਿੱਚ ਇਹ ਵੀ ਚਲਾਵਾਂਗੇ ਔਰ ਬਹੁਤ ਸਾਰਾ ਪਿਆਰ ਔਰ ਨਿੱਘੀ ਗਲਵੱਕੜੀ ਗੈਰੀ ਤੁਹਾਨੂੰ। ਬਿਲਕੁਲ ਸਹੀ ਗੱਲ ਹੈ, ਇਸ ਤੋਂ ਵੱਡਾ ਵੱਡਾ ਘਾਟਾ ਜ਼ਿੰਦਗੀ ਦੇ ਵਿੱਚ ਕੋਈ ਨਹੀਂ ਹੁੰਦਾ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਜਾਂ ਮਾਂ ਜਾਂ ਬਾਪ ਚਲੇ ਜਾਣ, ਬਟ ਫਿਰ ਵੀ ਸਲਿਊਟ ਹੈ ਤੁਹਾਡੇ ਮਾਮ ਨੂੰ, ਹੈਨਾ, ਉਹਨਾਂ ਮਾਵਾਂ ਨੂੰ ਜੋ ਉਹਨਾਂ ਇੱਕ ਪਹੀਏ ਦੇ ਨਾਲ ਜ਼ਿੰਦਗੀ ਦੀ ਗ੍ਰਸਤੀ ਚਲਾਉਂਦੇ ਆ ਔਰ ਆਪਣੇ ਬੱਚਿਆਂ ਨੂੰ ਇਸ ਕਾਬਲ ਬਣਾਉਂਦੇ ਆ ਕਿ ਹਾਂ ਉਹ ਆਪਣੀ ਜ਼ਿੰਦਗੀ ਨੂੰ ਸਿਰ ਉਠਾ ਕੇ ਜੀ ਸਕਣ। ਔਰ ਉਹਨਾਂ ਡੈਡਸ ਲਈ ਵੀ ਜਿਹੜੇ ਕਿ ਕਈਆਂ ਦੀਆਂ ਮਾਵਾਂ ਤੁਰ ਜਾਣ ਤੇ ਉਸ ਤੋਂ ਬਾਅਦ ਇਕੱਲੇ ਜਿਹੜੇ ਆ ਉਹਨਾਂ ਨੂੰ ਪਾਲਦੇ ਪੋਸਦੇ ਆ। ਸੋ ਬਿਲਕੁਲ ਇਹਨਾਂ ਇਸ ਤੋਂ ਵੱਡਾ ਸੈਕਰੀਫਾਈਸ ਜ਼ਿੰਦਗੀ ਦੇ ਵਿੱਚ ਕੁਛ ਨਹੀਂ ਹੋ ਸਕਦਾ। ਸੋ ਡੈਡ ਬੇਸ਼ੱਕ ਤੁਹਾਡੇ ਅੱਜ ਤੁਹਾਡੇ ਕੋਲ ਨਹੀਂ, ਪਰ ਤੁਹਾਡੇ ਮਾਂ ਜਿਹੜੇ ਆ ਉਹ ਹੀ ਤੁਹਾਡੇ ਡੈਡ ਵਾਂਗੂ ਤੁਹਾਡੇ ਨਾਲ ਖੜੇ ਆ ਔਰ ਉਹਨਾਂ ਦੇ ਵਿੱਚ ਤੁਸੀਂ ਆਪਣੇ ਡੈਡ ਦੇਖ ਸਕਦੇ ਆ। ਤੇ ਕਹਿ ਰਹੇ ਨੇ ਸੁਪ੍ਰੀਤ ਜੀ, ਆਈ ਹੈਵ ਐਵਰੀਥਿੰਗ ਬਟ ਨਾਟ ਡੈਡ। ਬਿਲਕੁਲ ਸਹੀ ਗੱਲ ਆ, ਇਹ ਕਮੀਆਂ ਕੋਈ ਪੂਰੀਆਂ ਨਹੀਂ ਕਰ ਸਕਦਾ, ਸਾਰਾ ਕੁਝ ਹੋਣ ਦੇ ਬਾਵਜੂਦ ਵੀ ਕੋਈ ਕਮੀ ਜ਼ਿੰਦਗੀ ਦੇ ਵਿੱਚ ਰਹਿੰਦੀ ਹੈ, ਪਰ ਕਿਤੇ ਨਾ ਕਿਤੇ ਉਹ ਤੁਹਾਡੇ ਡੈਡ ਤੁਹਾਡੇ ਅੰਦਰ ਵੀ ਹੈ। ਸੋ ਉਹਨਾਂ ਨੂੰ ਉੱਥੇ ਤੁਸੀਂ ਮਹਿਸੂਸ ਕਰ ਸਕਦੇ ਹੋ, ਜਿੰਨਾ ਕੁ ਸਮਾਂ ਵੀ ਤੁਸੀਂ ਉਹਨਾਂ ਨਾਲ ਮਾਣਿਆ ਹੋਇਆ ਉਹਨਾਂ ਨੂੰ ਯਾਦ ਕਰ ਸਕਦੇ ਹੋ ਔਰ ਬਾਕੀ ਦਿਲਾਸੇ ਹੁੰਦੇ ਆ ਇਹ ਕਹਿਣ ਨੂੰ, ਜਿਸ ਕੋਲੋਂ ਕਮੀ ਹੋਵੇ ਉਹਨੂੰ ਪਤਾ ਹੁੰਦਾ। ਸੋ ਚਲੋ ਜੀ, ਇੱਕ ਮੈਂ ਮੈਸੇਜ ਤੁਹਾਨੂੰ ਹੋਰ ਵੋਇਸ ਮੈਸੇਜ ਸੁਣਾਉਂਦੀ ਹਾਂ, ਮਨਜੋਤ ਨੇ ਰਿਕਾਰਡ ਕੀਤਾ ਹੋਇਆ ਇਹ ਸਾਡੇ ਸਾਰਿਆਂ ਦੇ ਲਈ ਔਰ ਐਡੀਲੇਟ ਤੋਂ ਹੀ ਹੈ ਜੀ ਮਨਜੋਤ ਵੀ ਔਰ ਇਹ ਵੀ ਬੱਚੀ ਜਿਹੜੀ ਆ ਉਹ ਮੇਰੇ ਅਕੈਡਮੀ ਜਿਹੜੀ ਸਾਂਝ ਪੰਜਾਬ ਦੀ ਉਹਦੇ ਵਿੱਚ ਆਉਂਦੀ ਹੈ, ਜਿੱਥੇ ਧੀਆਂ ਬੜਾ ਪਿਆਰਾ ਗਿੱਧਾ ਪਾਉਂਦੀਆਂ, ਬੋਲੀਆਂ ਪਾਉਂਦੀਆਂ, ਕਵਿਤਾਵਾਂ ਬੋਲਦੀਆਂ ਆ, ਉੱਥੇ ਮੈਂ ਦੇਖਦੀ ਹਾਂ ਕਿ ਇਹਨਾਂ ਦੇ ਵਿੱਚ ਪੰਜਾਬੀ ਦੀ ਇੱਕ ਚਿਣਗ ਕਿਤੇ ਜ਼ਰੂਰ ਦਿਸਦੀ ਹੈ। ਬਸ ਸਾਨੂੰ ਲੋੜ ਹੈ ਉਹਨਾਂ ਨੂੰ ਹਵਾ ਦੇਣ ਦੀ ਔਰ ਉਨੀ ਕੁ ਕੋਸ਼ਿਸ਼ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ। ਉਹ ਮਨਜੋਤ ਦੀ ਆਵਾਜ਼ ਦੇ ਵਿੱਚ ਸੁਣਦੇ ਆ ਇੱਕ ਕਵਿਤਾ ਔਰ ਉਹਦੇ ਵਿਚਾਰ ਫਾਦਰਸ ਡੇ ਤੇ ਜੀ।
ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰਾ ਨਾਮ ਮਨਜੋਤ ਕੌਰ ਹੈ, ਮੈਂ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਤੋਂ ਬੋਲ ਰਹੀ। ਮੈਨੂੰ ਪੰਜਾਬੀ ਬੋਲਣਾ ਬਹੁਤ ਪਸੰਦ ਹੈ, ਮੈਨੂੰ ਆਪਣਾ ਪੰਜਾਬੀ ਕਲਚਰ ਵੀ ਬਹੁਤ ਪਸੰਦ ਹੈ। ਮੇਰੀ ਕਵਿਤਾ ਦਾ ਨਾਮ ਹੈ ਮੇਰਾ ਬਾਪੂ। ਜਿਵੇਂ ਸਾਰੇ ਲੋਕ ਆਪਣੇ ਬਾਪੂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ, ਏਦਾਂ ਮੈਂ ਵੀ ਆਪਣੇ ਬਾਪੂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ, ਤੇ ਫਿਰ ਇਹ ਕਵਿਤਾ ਉਹਨਾਂ ਲਈ ਹੈ। ਅਸੀਂ ਰੱਬ ਨੂੰ ਤਾਂ ਕਦੇ ਦੇਖਿਆ ਨਹੀਂ, ਸਾਨੂੰ ਤੁਹੀਓ ਰੱਬ ਜਿਹਾ ਲੱਗਦਾ ਹੈ। ਅਸੀਂ ਰੱਬ ਨੂੰ ਤਾਂ ਕਦੇ ਦੇਖਿਆ ਨਹੀਂ, ਸਾਨੂੰ ਤੁਹੀਓ ਰੱਬ ਜਿਹਾ ਲੱਗਦਾ ਹੈ। ਸਾਡੀ ਜ਼ਿੰਦਗੀ ਨੂੰ ਰਸ਼ਨਾਉਣ ਲਈ ਤੂੰ ਸੂਰਜ ਵਾਂਗੂ ਜਗਦਾ ਹੈ। ਜੇ ਮੇਰੇ ਵਸ ਵਿਚ ਹੋਵੇ ਤਾਂ ਨਾ ਕਦੇ ਮੈਂ ਤੈਨੂੰ ਵੀ ਖੋਵਾ। ਹਰ ਜਨਮ ਚ ਬਾਪੂ ਤੂੰ ਹੋਏ ਮੈਂ ਤੇਰੀ ਲਾਡੂ ਧੀ ਹੋਵਾ। ਹਰ ਜਨਮ ਚ ਬਾਪੂ ਤੂੰ ਹੋਏ ਮੈਂ ਤੇਰੀ ਲਾਡੂ ਧੀ ਹੋਵਾ। ਧੰਨਵਾਦ।
ਕਿੰਨਾ ਪਿਆਰਾ ਬੋਲਿਆ ਨਾ, ਹਰ ਜਨਮ ਚ ਬਾਪੂ ਤੂੰ ਹੋਵੇ ਤੇ ਮੈਂ ਤੇਰੀ ਲਾਡੋ ਧੀ ਹੋਵਾਂ। ਓਹੋ, ਧੀਆਂ ਲਾਡਲੀਆਂ ਹੀ ਹੁੰਦੀਆਂ, ਸਹੀ ਗੱਲ ਆ। ਔਰ ਵਕਤ ਤਾਂ ਪਤਾ ਨੀ ਲੱਗਦਾ ਹੁੰਦਾ ਉਹ ਲਾਡਲੀਆਂ ਧੀਆਂ। ਮੈਂ ਆਪਣੇ ਆਪ ਨੂੰ ਵੀ ਦੇਖਾ ਤੇ ਕੱਲ ਤੇ ਹਜੇ ਤੱਕ ਅਸੀਂ ਆਪਣੇ ਡੈਡੀ ਦੇ ਨਾਲ ਹੋਈਦਾ ਸੀਗਾ। ਮੈਨੂੰ ਯਾਦ ਆ ਡੈਡੀ ਦੀ ਇੱਕ ਚੀਜ਼ ਮੈਨੂੰ ਬੜੀ ਯਾਦ ਆਉਂਦੀ ਹੁੰਦੀ ਆ। ਡੈਡੀ ਹੁਣੀ ਸਵੇਰੇ ਸਵੇਰੇ ਗੁਰਦੁਆਰਾ ਤੋਂ ਆਉਂਦੇ ਹੁੰਦੇ ਸੀਗੇ, ਨੇਮ ਹੁੰਦਾ ਸੀ ਯਾਨੀ, ਔਰ ਆ ਕੇ ਨਾ ਡੈਡੀ ਨੇ, ਅਸੀਂ ਰਜਾਈਆਂ ਚ ਹੁੰਦੇ ਸੀ ਪਏ ਹੋਣਾ ਤੇ ਡੈਡੀ ਨੇ ਆ ਕੇ ਉਹ ਠੰਡੇ ਠੰਡੇ ਪੈਰ ਸਾਡੇ ਲਾਉਣੇ। ਉਦੋਂ ਬੜਾ ਬੁਰਾ ਲੱਗਦਾ ਸੀ, ਡੈਡੀ ਕੀ ਆ ਠੰਡੇ ਪੈਰ ਨਾ ਲਾਓ ਹਨਾ ਤੇ, ਪਰ ਮੈਂ ਅਕਸਰ ਯਾਦ ਕਰਦੀ ਹੁੰਦੀ ਆ ਹੁਣ ਡੈਡੀ ਦੇ ਉਹ ਠੰਡੇ ਪੈਰ ਮੈਨੂੰ ਬੜੇ ਯਾਦ ਆਉਂਦੇ ਆ। ਬਾਕੀ ਮੈਂ ਆਪਣੇ ਡੈਡੀ ਦੀ ਗੱਲ ਕਰਾਂ ਤੇ ਗੱਲ ਮੈਂ ਆਪਣੇ ਡੈਡ ਦੀ ਕਰਨੀ ਆ, ਬਟ ਤੁਹਾਨੂੰ ਸਾਰਿਆਂ ਨੂੰ ਆਪਣੇ ਡੈਡੀ ਜ਼ਰੂਰ ਯਾਦ ਆਉਣੇ ਆ, ਔਰ ਉਹ ਕਿਉਂਕਿ ਉਹ ਕਦਰਾਂ ਕੀਮਤਾਂ ਸਾਰਿਆਂ ਦੀਆਂ ਕਿਤੇ ਸਾਂਝੀਆਂ ਹੀ ਹੁੰਦੀਆਂ ਸੀਗੀਆਂ ਉਸ ਸਮੇਂ ਦੇ ਵਿੱਚ। ਮੈਨੂੰ ਆਪਣੇ ਡੈਡੀ ਦੀ ਸਭ ਤੋਂ ਚੰਗੀ ਜਿਹੜੀ ਚੀਜ਼ ਲੱਗਦੀ ਆ, ਜਿਹਨੂੰ ਮੈਂ ਆਪਣੀ ਜ਼ਿੰਦਗੀ ਚ ਅਪਣਾਉਣਾ ਚਾਹੁੰਦੀ ਹਾਂ, ਉਹ ਹੈ ਡੈਡੀ ਦੀ ਸਾਦਗੀ, ਡੈਡੀ ਦੀ ਇਮਾਨਦਾਰੀ, ਔਰ ਇੱਕ ਕਹਿ ਲਓ ਕਿ ਕੋਈ ਬਨਾਵਟ ਨਹੀਂ, ਬਿਲਕੁਲ ਫੇਕ ਨਹੀਂ ਹੁੰਦੇ ਸੀ ਉਹ। ਮੈਂ ਜਦੋਂ ਵੀ ਡੈਡੀ ਬਾਰੇ ਸੋਚਦੀ ਹਾਂ, ਸਹੀ ਗੱਲ ਆ, ਸਭ ਤੋਂ ਪਹਿਲੀ ਗੱਲ ਜਿਹੜੀ ਮੈਨੂੰ ਆਉਂਦੀ ਉਹ ਇੱਕ ਬੜੇ ਸਾਫ਼ ਦਿਲ ਇਨਸਾਨ, ਬੜੇ ਹੀ ਇਮਾਨਦਾਰ, ਔਰ ਸਾਦੀ ਜਿਹੀ ਜ਼ਿੰਦਗੀ। ਕੋਈ ਸ਼ੋਸ਼ੇਬਾਜ਼ੀ ਨਹੀਂ, ਕੋਈ ਦਿਖਾਵਾ ਨਹੀਂ। ਮੈਂ ਕਦੀ ਨਹੀਂ ਉਹਨਾਂ ਨੂੰ ਇਹ ਦੇਖਿਆ ਸੀਗਾ ਵੀ ਉਹ ਕਿਸੇ ਹੋਰ ਦੇ ਸਾਹਮਣੇ ਏਦਾਂ ਗੱਲ ਕਰਦੇ ਪਏ ਆ ਤੇ ਦੂਸਰੇ ਦੇ ਸਾਹਮਣੇ ਕੁਛ ਬਣ ਕੇ ਕਰਦੇ ਆ। ਉਹ ਜਿੱਦਾਂ ਸਾਡੇ ਨਾਲ ਹੁੰਦੇ ਸੀਗੇ, ਘਰ ਦੇ ਵਿੱਚ ਹੁੰਦੇ ਸੀ, ਓਦਾਂ ਹੀ ਬਾਹਰ ਹੁੰਦੇ ਸੀ। ਓਨੇ ਹੀ ਸਾਦਾ ਔਰ ਸਪਸ਼ਟ ਇਨਸਾਨ, ਔਰ ਬਿਲਕੁਲ ਉਹਨਾਂ ਦੀ ਸਾਦਗੀ ਵੱਲ ਜਦੋਂ ਦੇਖਦੀ ਆ, ਜ਼ਿੰਦਗੀ ਨੂੰ ਜੀਣ ਦਾ ਤਰੀਕਾ ਦੇਖਦੀ ਆ, ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹੁੰਦੇ ਸੀ। ਮੈਂ ਉਹਨਾਂ ਨੂੰ ਕਦੀ ਵੀ ਏਦਾਂ ਨਹੀਂ ਦੇਖਿਆ ਪਈ ਬੜੀ ਢਹਿੰਦੀ ਕਲਾ ਦੇ ਵਿੱਚ, ਜਾਂ ਕਦੀ ਨਿਰਾਸ਼ ਹੋਏ ਹੋਣ। ਪੰਜ ਬੱਚੇ ਸੀਗੇ, ਮੰਮੀ ਡੈਡੀ ਟੀਚਰ ਹੀ ਸੀਗੇ ਦੋਨੇ, ਪਰ ਫਿਰ ਵੀ ਸਾਨੂੰ ਬੜੀ ਚੰਗੀ ਤਰ੍ਹਾਂ ਪਾਲਿਆ ਉਹਨਾਂ ਨੇ। ਹੁਣ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਵੀ ਅਸੀਂ ਬਾਹਰਲੇ ਦੇਸ਼ਾਂ ਚ ਆ ਕੇ ਕਮਾਈਆਂ ਕਰਦੇ ਆ ਤੇ ਨਿਆਣਿਆਂ ਦੀਆਂ ਖਰਿਆ ਤਾਂ ਡਿਮਾਂਡਾਂ ਹੀ ਇੰਨੀਆਂ ਹੋ ਗਈਆਂ ਵੀ ਕਿਸੇ ਵੇਲੇ ਐਂ ਲੱਗਦਾ ਹੁੰਦਾ ਵੀ ਹਾਂ ਨਹੀਂ ਕਿੱਥੇ ਹੋਣੀਆਂ ਆ। ਪਰ ਜੇ ਆਪਣੇ ਡੈਡੀ ਵੱਲ ਦੇਖਾ ਤੇ ਸਹੀ ਗੱਲ ਆ, ਉਹਨਾਂ ਨੇ ਕੁਛ ਖਾਹਿਸ਼ਾਂ ਵੀ ਪੂਰੀਆਂ ਕੀਤੀਆਂ, ਸੁਪਨੇ ਵੀ ਪੂਰੇ ਕੀਤੇ, ਜਿੱਥੇ ਤੱਕ ਦਿਲ ਕੀਤਾ ਉੱਥੇ ਤੱਕ ਪੜ੍ਹਾਇਆ ਵੀ, ਔਰ ਜਿੱਦਾਂ ਦਾ ਚਾਹਿਆ ਉਹੋ ਜਿਹਾ ਕੁਛ ਉਹਨਾਂ ਨੇ ਸਾਨੂੰ ਦਿੱਤਾ। ਕਦੀ ਵੀ ਆਪਣੇ ਉਹਨਾਂ ਨੇ ਆਪਣੇ ਡਿਸੀਜ਼ਨਸ ਕਦੀ ਸਾਡੇ ਤੇ ਥੋਪੇ ਨਹੀਂ ਸੀ, ਪਰ ਹਾਂ ਇੱਕ ਇਹ ਸਮਝ ਸਾਨੂੰ ਜ਼ਰੂਰ ਸੀ ਕਿ ਸਾਡੇ ਨਾਲੋਂ ਜ਼ਿਆਦਾ ਵਧੀਆ ਡਿਸੀਜ਼ਨ ਜਿਹੜਾ ਸਾਡੇ ਮੰਮੀ ਡੈਡੀ ਸਾਡੇ ਲਈ ਲੈ ਸਕਦੇ, ਇਸ ਕਰਕੇ ਉਹਨਾਂ ਤੇ ਇੱਕ ਯਕੀਨ ਹੁੰਦਾ ਸੀ। ਔਰ ਦੂਸਰੀ ਇੱਕ ਗੱਲ ਮੈਨੂੰ ਡੈਡੀ ਦੀ ਬੜੀ ਚੰਗੀ ਲੱਗਦੀ ਸੀ, ਨਿਤਨੇਮ ਉਹਨਾਂ ਦਾ, ਨਿਤਨੇਮ ਦੇ ਬੜੇ ਪੱਕੇ ਸੀਗੇ ਉਹਨਾਂ ਦਾ। ਜਿਹੜਾ ਰੂਟੀਨ ਹੁੰਦਾ ਸੀਗਾ ਉਹ ਬੜਾ ਕਮਾਲ ਦਾ ਹੁੰਦਾ ਸੀਗਾ। ਸਾਡੇ ਤਾਂ ਰੂਟੀਨ ਇਹੋ ਜਾਂਦੇ ਆ ਨਾ ਵੀ ਵੀਕ ਡੇਜ਼ ਚ ਅਲਾਰਮ ਵੱਜਾ ਤੇ ਉੱਠਣਾ ਹੀ ਉੱਠਣਾ, ਤੇ ਵੀਕ ਡੇਜ਼ ਚ ਨਹੀਂ ਦਿਲ ਕੀਤਾ ਤੇ ਚਲੋ ਥੋੜਾ ਘੰਟਾ ਹੋਰ ਸੌ ਲੈਨੇ ਆ। ਸੋ ਇਹ ਜਿਹੜੀ ਚੀਜ਼ ਹੁੰਦੀ ਸੀ ਸਾਡੇ ਪੇਰੈਂਟਸ ਵਿੱਚ ਨਹੀਂ ਹੁੰਦੀ ਸੀ, ਉਹਨਾਂ ਦੇ ਕੋਲ ਇੱਕ ਤਾਂ ਵੀਕਐਂਡ ਦਾ ਕੋਈ ਕਨਸੈਪਟ ਹੀ ਨਹੀਂ ਹੁੰਦਾ ਸੀ, ਚਾਹੇ ਵੀਕ ਡੇਜ਼ ਹੁੰਦੇ ਸੀਗੇ ਚਾਹੇ ਵੀਕਐਂਡ ਹੁੰਦਾ ਸੀਗਾ। ਉਹਨਾਂ ਨੇ ਆਪਣੇ ਉਸੇ ਟਾਈਮ ਤੇ 3:30-4 ਵਜੇ ਉੱਠ ਜਾਣਾ, ਔਰ ਉੱਠ ਕੇ ਮੈਂ ਗੱਲ ਕਰਾਂ ਬਚਪਨ ਚ ਕਿਹੜੇ ਗੀਜ਼ਰ ਹੁੰਦੇ ਸੀ ਘਰ ਦੇ ਵਿੱਚ, ਉਹ ਠੰਡੇ ਪਾਣੀ ਦੇ ਨਾਲ ਨਹਾ ਕੇ ਉਹਨਾਂ ਨੇ, ਔਰ ਉਸ ਤੋਂ ਬਾਅਦ ਪਾਠ ਕਰਕੇ ਰੋਜ਼ ਗੁਰਦੁਆਰਾ ਸਾਹਿਬ ਜਾਣਾ, ਔਰ ਆ ਕੇ ਡੈਡੀ ਦਾ ਜਿਹੜਾ ਇੱਕ ਰੂਟੀਨ ਹੁੰਦਾ ਸੀ, ਫਿਰ ਉਹ ਹੁੰਦਾ ਸੀ ਅਖਬਾਰ ਜਿਹੜਾ ਅਸੀਂ ਤਾਂ ਡੈਡੀ ਨੂੰ ਨਹੀਂ ਦੇਖਦੇ ਹੁੰਦੇ ਸੀ। ਮੈਨੂੰ ਐ ਲੱਗਦਾ ਹੁੰਦਾ ਸੀ ਜਦੋਂ ਸਵੇਰੇ ਸਵੇਰੇ ਉੱਠ ਕੇ ਦੇਖਣਾ ਨਾ, ਉਹ ਤੌਲੀਆ ਤੇ ਕਛਹਿਰਾ ਸੁੱਕੜੇ ਪਏ ਹੋਣੇ, ਤੇ ਮੈਂ ਮਨ ਚ ਸੋਚਦੀ ਹੁੰਦੀ ਸੀ ਗੱਪ ਮਾਰਦੇ ਹੋਣੇ ਆ, ਇੰਨੀ ਸਵੇਰੇ ਸਵੇਰੇ ਠੰਡ ਦੇ ਵਿੱਚ ਉੱਠ ਕੇ ਕੋਈ ਕਿੱਦਾਂ ਨਹਾ ਸਕਦਾ ਨਾ, ਵੀ ਰੋਜ਼ ਹੀ ਸਵੇਰੇ ਸਵੇਰੇ ਵੀ ਬੰਦਾ ਇੱਕ ਦਿਨ ਸਕਿੱਪ ਕਰ ਜਾਵੇ ਨਹੀਂ ਨਹਾਉਣਾ। ਮੈਨੂੰ ਮਨ ਚ ਸੋਚਦੀ ਹੁੰਦੀ ਸੀ ਵੀ ਝੂਠ ਬੋਲਦੇ ਆ, ਉਹੀ ਕਛਹਿਰਾ ਤੌਲੀਆ ਗਿੱਲਾ ਕਰਕੇ ਪਾ ਦਿੰਦੇ ਆ। ਔਰ ਇਹ ਗੱਲ ਮੈਂ ਡੈਡੀ ਨਾਲ ਹੁਣ ਸਾਂਝੀ ਵੀ ਕਰਦੀ ਹੁੰਦੀ ਆ, ਮੈਂ ਕਿਹਾ ਮੈਨੂੰ ਏਦਾਂ ਲੱਗਦਾ ਹੁੰਦਾ ਸੀ ਡੈਡੀ। ਸੋ ਔਰ ਇੱਕ ਨਿਤਨੇਮ ਦੇ ਪੱਕੇ ਜਿਹੜਾ ਇੱਕ ਰੂਟੀਨ ਹੁੰਦਾ ਸੀ, ਉਸ ਤੋਂ ਬਾਅਦ ਅਖਬਾਰ ਵੀ ਡੈਡੀ ਨੇ ਜ਼ਰੂਰ ਪੜ੍ਹਨੀ, ਔਰ ਅਖਬਾਰ ਪੜ੍ਹਨ ਤੋਂ ਬਾਅਦ ਫਿਰ ਉਹੀ ਸਕੂਲ ਜਾਣਾ। ਘਰ ਦੇ ਕੰਮ ਡੈਡੀ ਬਿਲਕੁਲ ਨਹੀਂ ਕਰਦੇ ਹੁੰਦੇ ਸੀ ਡੈਡੀ ਨੂੰ, ਕੋਈ ਕਿਚਨ ਦਾ ਕੰਮ ਨਹੀਂ ਆਉਂਦਾ ਹੁੰਦਾ ਸੀ, ਜਿਹੜਾ ਅਜੇ ਤੱਕ ਵੀ ਨਹੀਂ ਆਉਂਦਾ ਮੈਂ ਐਵੇਂ ਕਵਾਂ। ਚਾਹ ਵੀ ਨਹੀਂ ਡੈਡੀ ਨੇ ਕਦੀ ਬਣਾਈ ਹੋਣੀ ਆਪਣੇ ਆਪ, ਪਰ ਬਾਹਰਲੇ ਕੰਮਾਂ ਦੇ ਵਿੱਚ ਕਦੀ ਡੈਡੀ ਨੇ ਮੰਮੀ ਨੂੰ ਕੁਛ ਨਹੀਂ ਕਿਹਾ ਸੀਗਾ ਕੋਈ, ਯਾਨੀ ਇੱਕ ਆਪਣੀ ਆਪਣੀ ਜ਼ਿੰਮੇਦਾਰੀ ਸੀ ਦੋਨਾਂ ਦੀ ਕਿ ਉਹਨੇ ਇਹ ਕਰਨਾ ਤੇ ਉਹਨੇ ਇਹ ਕਰਨਾ, ਔਰ ਕਦੀ ਇਹ ਤੂੰ ਤੂੰ ਮੈਂ ਨਹੀਂ ਹੋਈ ਸੀਗੀ ਕਿ ਮੈਂ ਆਹ ਨਹੀਂ ਕਰਦਾ ਤੇ ਤੂੰ ਆਹ ਨਹੀਂ ਕਰਦੀ, ਜਾਂ ਤੂੰ ਇਹ ਨਹੀਂ ਕਰਦੀ ਮੈਂ ਇਹ ਨਹੀਂ ਕਰਦਾ, ਇਹ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ ਸੀ, ਇਹ ਮਸਲੇ ਨਹੀਂ ਹੁੰਦੇ ਸੀਗੇ। ਅੱਜ ਕੱਲ ਜੇ ਗੱਲ ਕਰੀਏ ਤੇ ਅੱਜ ਕੱਲ ਇੱਕ ਹਸਬੈਂਡ ਵਾਈਫ ਦੇ ਵਿੱਚ ਇਹ ਮਸਲੇ ਜਿਹੜੇ ਆ ਬਹੁਤ ਜ਼ਿਆਦਾ ਉੱਠੇ ਆ ਉਹਨੂੰ ਨਾ ਕਰਕੇ ਜ਼ਿੰਦਗੀ ਥੋੜੀ ਉਲਝਦੀ ਜਾ ਰਹੀ ਹੈ। ਚਲੋ ਇਸ ਬਾਰੇ ਗੱਲ ਫੇਰ ਕਰਾਂਗੀ, ਅੱਜ ਤੇ ਗੱਲ ਸਿਰਫ ਮੈਂ ਆਪਣੇ ਡੈਡੀ ਦੀ ਕਰਨੀ ਹੈ। ਔਰ ਅਜੇ ਵੀ ਸਵੇਰੇ ਸਵੇਰੇ ਉੱਠ ਕੇ ਮੇਰਾ ਪ੍ਰੋਗਰਾਮ ਉੱਥੇ ਸੁਣਦੇ ਹੁੰਦੇ ਆ, ਔਰ ਫਿਰ ਜਿੱਦਾਂ ਹੀ ਪ੍ਰੋਗਰਾਮ ਖਤਮ ਹੁੰਦਾ ਮੰਮੀ ਦਾ ਮੈਨੂੰ ਸਭ ਤੋਂ ਪਹਿਲਾਂ ਫੋਨ ਆਉਂਦਾ। ਡੈਡੀ ਜ਼ਿਆਦਾ ਗੱਲ ਨਹੀਂ ਕਰਦੇ ਪਰ ਪਿੱਛੇ ਬੈਠੇ ਸੁਣਦੇ ਜ਼ਰੂਰ ਰਹਿੰਦੇ ਆ। ਮੈਨੂੰ ਲੱਗਦਾ ਸਾਡੇ 'ਚ ਬਹੁਤੇ ਡੈਡੀ ਇਹੋ ਜਿਹੇ ਹੋਣੇ ਆ। ਚਾਹੇ ਮੈਂ ਆਪਣੇ ਸਹੁਰਾ ਸਾਹਿਬ ਦੀ ਵੀ ਗੱਲ ਕਰਾਂ, ਉਹ ਵੀ ਇੱਦਾਂ ਹੀ ਹੁੰਦੇ ਸੀਗੇ, ਉਹਨਾਂ ਨੇ ਆਪ ਗੱਲ ਨਹੀਂ ਕਰਨੀ ਪਰ ਮੰਮੀ ਤੋਂ ਗੱਲ ਕਰਵਾਉਣੀ ਔਰ ਫਿਰ ਸੁਣਦੇ ਰਹਿਣਾ ਵੀ ਅਸੀਂ ਕੀ ਬੋਲਦੇ ਆ। ਇਸੇ ਤਰ੍ਹਾਂ ਡੈਡੀ ਆ। ਸੋ ਡੈਡੀ ਇੱਕ ਮੈਨੂੰ ਡੈਡੀ ਦੀ ਜਿਹੜੀ ਹੋਰ ਗੱਲ ਚੰਗੀ ਲੱਗਦੀ ਆ, ਡੈਡੀ ਬੜੇ ਮਜ਼ਾਕੀਆ ਕਿਸਮ ਦੇ ਸੀਗੇ, ਕੋਈ ਸੀਰੀਅਸ ਨਹੀਂ ਸੀ। ਹਾਂ ਸਾਨੂੰ ਡਰ ਬੜਾ ਲੱਗਦਾ ਹੁੰਦਾ ਸੀ ਡੈਡੀ ਤੋਂ, ਇਹੋ ਜਿਹੀ ਗੱਲ ਨਹੀਂ, ਪਰ ਉਹ ਇੱਕ ਜ਼ਿੰਦਗੀ 'ਚ ਜਿਹੜਾ ਇੱਕ ਹਿਊਮਰ ਹੁੰਦਾ ਸੀਗਾ ਨਾ, ਉਹਨੂੰ ਮੇਨਟੇਨ ਰੱਖਦੇ ਹੁੰਦੇ ਸੀ ਕਿਸੇ ਵੀ ਰਿਸ਼ਤੇ ਦੇ ਵਿੱਚ। ਚਾਹੇ ਜਦੋਂ ਆਪਣੇ ਸਹੁਰਿਆਂ ਦੇ ਜਾਂਦੇ ਹੁੰਦੇ ਸੀ ਜਾਂ ਉਹਨਾਂ ਦੀਆਂ ਭੈਣਾਂ ਆਉਂਦੀਆਂ ਹੁੰਦੀਆਂ ਸੀਗੀਆਂ ਜਾਂ ਸਾਡੇ ਨਾਲ ਵੀ ਇੱਕ ਉਹ ਜਿਹੜਾ ਇੱਕ ਕਹਿ ਲਓ ਨਾ ਹਿਊਮਰ ਜ਼ਿੰਦਗੀ 'ਚ ਹੋਣਾ ਬੜਾ ਜ਼ਰੂਰੀ ਹੈ, ਉਹ ਹੁੰਦਾ ਸੀ। ਔਰ ਡੈਡੀ ਅਜੇ ਤੱਕ ਵੀ ਸਾਡੇ ਈਵਨ ਬੱਚਿਆਂ ਦੇ ਨਾਲ ਵੀ ਜੇ ਮੈਂ ਗੱਲ ਕਰਾਂ ਤੇ ਬੜੇ ਇੱਕ ਹਿਊਮਰਸ ਵੇ ਦੇ ਨਾਲ ਪੇਸ਼ ਆਉਂਦੇ, ਬੜੇ ਮਜ਼ਾਕੀਆ ਜਿਹੇ ਆ। ਔਰ ਉਹਦੇ ਕਰਕੇ ਹੀ ਮੇਰੇ ਬੱਚੇ ਉਹਨਾਂ ਨੂੰ ਬੜਾ ਉਹ ਕਹਿਣਗੇ ਭਈ ਮੰਮਾ ਤੁਸੀਂ ਐਵੇਂ ਕਹਿੰਦੇ ਰਹਿੰਦੇ ਆ ਕਿ ਡੈਡੀ ਤੁਹਾਨੂੰ ਘੂਰੀਆਂ ਵੱਟਦੇ ਸੀ ਜਾਂ ਤੁਹਾਨੂੰ ਕੁੱਟ ਵੀ ਪੈਂਦੀ ਹੁੰਦੀ ਸੀ। ਡੈਡੀ ਤਾਂ ਇੰਨੇ ਕੂਲ ਆ, ਅਸੀਂ ਤਾਂ ਸੋਚ ਵੀ ਨਹੀਂ ਸਕਦੇ ਵੀ ਉਹ ਕਦੀ ਕਿਸੇ ਨੂੰ ਗੁੱਸਾ ਵੀ ਕਰਦੇ ਹੋਣਗੇ। ਔਰ ਮੈਂ ਕਿਹਾ ਹਾਂ ਸਹੀ ਗੱਲ ਆ। ਔਰ ਡੈਡੀ ਇੱਕ ਜੇ ਮੈਂ ਕਹਾਂ ਤੇ ਗ੍ਰੈਂਡ ਪੇਰੈਂਟ ਵੀ ਬੜੇ ਵਧੀਆ ਆ। ਇਹ ਗੱਲ ਮੈਂ ਆਪਣੇ ਡੈਡ ਦੀ ਕਰ ਰਹੀ ਹਾਂ, ਬਟ ਸਿਰਫ ਮੈਂ ਆਪਣੇ ਡੈਡ ਦੀ ਕਰ ਰਹੀ। ਮੈਨੂੰ ਪਤਾ ਤੁਸੀਂ ਆਪਣੇ ਆਪਣੇ ਡੈਡਸ ਬਾਰੇ ਸੋਚ ਰਹੇ ਹੋਵੋਗੇ ਜਿੰਨੇ ਵੀ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਹੋ, ਚਾਹੇ ਉਹ ਕਿਹੋ ਜਿਹੇ ਦਾਦੇ ਆ ਇਸ ਵੇਲੇ, ਕਿੱਦਾਂ ਦੇ ਨਾਨਾ ਜੀ ਆ ਜਾਂ ਕਿੱਦਾਂ ਦੇ ਪਿਓ ਸੀ, ਕੀ ਕਦਰਾਂ ਕੀਮਤਾਂ ਸੀ। ਤੁਸੀਂ ਵੀ ਜ਼ਰੂਰ ਮੈਨੂੰ ਲਿਖ ਕੇ ਭੇਜ ਸਕਦੇ ਹੋ ਕਿ ਚੰਗਾ ਲੱਗਦਾ ਤੁਹਾਨੂੰ ਆਪਣੇ ਡੈਡੀ ਦੀ, ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਟੁੰਬਦੀ ਹੈ ਤੁਹਾਨੂੰ। ਔਰ ਕੁਝ ਗੱਲਾਂ ਬਹੁਤ ਸਾਰੀਆਂ ਜੇ ਮੈਂ ਆਪਣੇ ਡੈਡੀ ਦੀ ਹੁਣ ਯਾਦ ਕਰਨ ਬੈਠਾ ਤੇ ਇੰਨੀਆਂ ਸਾਰੀਆਂ ਗੱਲਾਂ ਨਿਕਲ ਕੇ ਆ ਰਹੀਆਂ, ਪਰ ਸਮਾਂ ਕੁਛ ਇੰਨਾ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਪ੍ਰੋਗਰਾਮ ਹੁਣ ਮੈਂ ਸਿਰਫ ਇੱਕ ਘੰਟਾ ਹੀ ਕਰਦੀ ਹਾਂ। ਪਰ ਚਲੋ ਇੱਕ ਗੀਤ ਸੁਣਦੇ ਆ, ਉਸ ਤੋਂ ਬਾਅਦ ਕੁਝ ਗੱਲਾਂ ਮੈਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਾਂਗੀ, ਔਰ ਉਮੀਦ ਹੈ ਤੁਸੀਂ ਵੀ ਜ਼ਰੂਰ ਸਾਂਝ ਪਾਓਗੇ ਮੇਰੇ ਨਾਲ ਸੁਨੇਹਿਆਂ ਦੇ ਜ਼ਰੀਏ। ਸੋ ਇਹ ਗੀਤ ਤੋਂ ਬਾਅਦ
ਛੱਡ ਗੱਭਰੂ ਕਈ ਆਏ यार कोई दिन ऐसा मैं मुड़ वतनी जावा हाय पिंड जग बंदू नू एक फेरा पाया
ਲਓ ਜੀ ਅਮਨਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਤੇ ਸੁਣਿਆ ਉਹ ਦਿਨ ਬਹਾਰਾਂ ਦੇ ਫਰਮਾਇਸ਼ ਕੀਤੀ ਸੀ ਇਹਨਾਂ ਨੇ ਨਾਂ ਨਹੀਂ ਆਪਣਾ ਲਿਖਿਆ ਬਟ ਈਮੇਲ ਜਿਹੜੀ ਆਈ ਹੋਈ ਹੈ ਮੈਨੂੰ ਜੈਸ ਸਿੰਘ ਦੇ ਨਾਮ ਤੋਂ ਆ ਸੋ ਆਪਣਾ ਨਾਮ ਜ਼ਰੂਰ ਲਿਖ ਦਿਆ ਕਰੋ ਜਦੋਂ ਤੁਸੀਂ ਮੈਸੇਜ ਕਰਦੇ ਆ ਸੋ ਬਿਲਕੁਲ ਜੀ ਬੜਾ ਕੁਝ ਯਾਦ ਆ ਜਾਂਦਾ ਚੇਤੇ ਤਾਂ ਜਦੋਂ ਕਰਨ ਬੈਠੋ ਤੇ ਪਤਾ ਨੀ ਕੀ ਚੇਤੇ ਆ ਜਾਂਦਾ ਸਾਨੂੰ ਹੈਨਾ ਸੋ ਅੱਜ ਚੇਤੇ ਕਰ ਰਹੇ ਅਸੀਂ ਆਪਣੇ ਬਾਪ ਨੂੰ ਸੋ ਉਸ ਤੋਂ ਪਹਿਲਾਂ ਮੈਂ ਜਗਤਾਰ ਗਿੱਲ ਭਾਜੀ ਹੁਣਾਂ ਦਾ ਮੈਸੇਜ ਆਇਆ ਪਹਿਲਾਂ ਇਹ ਲੈ ਲਵਾਂ ਹਮੇਸ਼ਾ ਦੀ ਤਰ੍ਹਾਂ ਇਹਨਾਂ ਨੇ ਇੱਕ ਫੋਟੋ ਮੈਸੇਜ ਜਿਹੜਾ ਭੇਜਿਆ ਰਾਤ ਦਾ ਸਮਾਂ ਪਿੱਛੇ ਲਾਈਟਾਂ ਜਗ ਰਹੀਆਂ ਬਿਲਡਿੰਗ ਦੇ ਵਿੱਚ ਔਰ ਅੱਗੇ ਇਹਨਾਂ ਨੇ ਮੈਸੇਜ ਲਿਖਿਆ ਹੋਇਆ ਕਿ ਦੋਸਤੀ ਇੱਕ ਐਸਾ ਰਿਸ਼ਤਾ ਹੈ ਜੋ ਕਦੇ ਵਧੀਆ ਸੋਚ ਬਣ ਕਦੇ ਹਥਿਆਰ ਬਣ ਕੇ ਤੇ ਕਦੇ ਕਿਤਾਬ ਬਣ ਕੇ ਤੁਹਾਡੇ ਸੰਗ ਹਰ ਵਕਤ ਖੜਾ ਹੁੰਦਾ ਹੈ ਇਸ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਿਹਾ ਇਹਨਾਂ ਨੇ ਬਹੁਤ ਬਹੁਤ ਸ਼ੁਕਰੀਆ ਭਾਜੀ ਤੁਹਾਡਾ ਸੋ ਬਾਪੂ ਦੀ ਗੱਲ ਕਰ ਰਹੇ ਸੀ ਔਰ ਬਾਪੂ ਦੀ ਜਿਹੜੀ ਸਭ ਤੋਂ ਵਧੀਆ ਜਦੋਂ ਚਲੋ ਵੱਡੇ ਹੋ ਜਾਂਦੇ ਉਦੋਂ ਤਾਂ ਸਾਰਾ ਕੁਝ ਹੀ ਯਾਦ ਆਉਂਦਾ ਹੈ ਔਰ ਜੇ ਮੈਂ ਯਾਦ ਕਰਾਂ ਤੇ ਇੱਕ ਹੋਰ ਚੀਜ਼ ਯਾਦ ਹੁੰਦੀ ਆ ਉਹ ਸੀ ਡੈਡੀ ਦਾ ਜਿਹੜਾ ਬਟੂਆ ਹੁੰਦਾ ਸੀ ਡੈਡੀ ਦਾ ਜਿਹੜਾ ਪਰਸ ਹੁੰਦਾ ਸੀਗਾ ਉਹਦੇ ਨਾਲ ਬੜਾ ਪਿਆਰ ਹੁੰਦਾ ਸੀ ਹੈਨਾ ਔਰ ਕਿੰਨੀਆਂ ਬੇਫਿਕਰੀਆਂ ਹੁੰਦੀਆਂ ਸੀਗੀਆਂ ਮੈਨੂੰ ਯਾਦ ਹੈ ਭਈ ਉਹ ਕੀਲੀ ਦੇ ਉੱਤੇ ਡੈਡੀ ਦੀ ਕਮੀਜ਼ ਟੰਗੀ ਹੋਣੀ ਤੇ ਜਦੋਂ ਵੀ ਕੁਝ ਲੈਣਾ ਹੁੰਦਾ ਸੀਗਾ ਜਾਂ ਕੁਝ ਬਾਹਰ ਕਿਸੇ ਨੇ ਆ ਜਾਣਾ ਜਾਂ ਕੋਈ ਲੋੜ ਪੈਂਦੀ ਹੁੰਦੀ ਸੀ ਤੇ ਉਹ ਕੀਲੀ ਤੇ ਜਿਹੜੀ ਕਮੀਜ਼ ਟੰਗੀ ਹੁੰਦੀ ਸੀ ਉਹਦੀ ਜੇਬ ਦੇ ਵਿੱਚ ਇੱਕ ਬਟੂਆ ਹੁੰਦਾ ਸੀ ਜਿਹੜਾ ਸਾਡਾ ਏਟੀਐਮ ਹੁੰਦਾ ਸੀ ਉਹਦੇ ਵਿੱਚ ਜਾ ਕੇ ਬਸ ਜਦੋਂ ਕੁਝ ਲੈਣਾ ਹੁੰਦਾ ਸੀ ਉਹ ਕਮੀਜ਼ ਦੇ ਜੇਬ ਦੇ ਵਿੱਚੋਂ ਬਟੂਆ ਕੱਢ ਲੈਣਾ ਤੇ ਉਹਦੇ ਵਿੱਚੋਂ ਪੈਸੇ ਕੱਢ ਲੈਣੇ ਔਰ ਬਸ ਖਰਚ ਦੇਣੇ ਕਦੀ ਸੋਚਦੇ ਨੀ ਹੁੰਦੇ ਸੀਗੇ ਪੀ ਹਨਾ ਕਿੱਦਾਂ ਆਉਂਦੇ ਆ ਕਿੱਦਾਂ ਕਮਾਉਂਦੇ ਆ ਔਰ ਉਹ ਚੀਜ਼ਾਂ ਜਦੋਂ ਹੁਣ ਆਪ ਕਰੀ ਦੀਆਂ ਤੇ ਫੇਰ ਲੱਗਦਾ ਫੇਰ ਅੱਗੇ ਮੈਂ ਸੁਣਾਈ ਦਾ ਵੀ ਆ ਵੀ ਐਵੇਂ ਨੀ ਬਣ ਜਾਂਦੇ ਤੇ ਫਿਰ ਯਾਦ ਆਉਂਦਾ ਵੀ ਪਿਓ ਦੇ ਕਿਹੜਾ ਐਵੇਂ ਬਣਦੇ ਹੁੰਦੇ ਸੀਗੇ ਉਹ ਵੀ ਤੇ ਵਿਚਾਰੇ ਇੰਨੀਆਂ ਮਿਹਨਤਾਂ ਕਰਦੇ ਹੁੰਦੇ ਸੀਗੇ ਪਰ ਜੋ ਪੈਸੇ ਅਸੀਂ ਆਪਣੇ ਮਾਂ ਪਿਓ ਦੇ ਖਰਚਦੇ ਆ ਉਹਨਾਂ ਦੇ ਸਿਰ ਤੇ ਜਿਹੜੀਆਂ ਐਸ਼ਾਂ ਹੁੰਦੀਆਂ ਉਹ ਆਪਣੇ ਪੈਸਿਆਂ ਦੇ ਨਾਲ ਨੀ ਉਹ ਖੁਸ਼ੀ ਨੀ ਮਿਲਦੀ ਮੈਨੂੰ ਲੱਗਦਾ ਪਤਾ ਨੀ ਉਹ ਚਾਅ ਜਿਹਾ ਨੀ ਹੁੰਦਾ ਜਿਹੜਾ ਉਹਨਾਂ ਦੇ ਪਰਸ ਦੇ ਵਿੱਚੋਂ ਪੈਸੇ ਲੈ ਕੇ ਇੱਕ ਕੁਲਫੀ ਖਾ ਕੇ ਆਨੰਦ ਆ ਜਾਂਦਾ ਹੁੰਦਾ ਸੀਗਾ ਉਹ ਹੁਣ ਕੋਈ ਵੀ ਚੀਜ਼ ਲੈ ਲਓ ਓਡੇ ਆਨੰਦ ਨੀ ਆਉਂਦੇ ਹਨਾ ਸੋ ਬਿਲਕੁਲ ਜਿਉਂਦੇ ਵਾਸਤੇ ਰਹਿਣ ਤੋਂ ਪਿਓ ਔਰ ਮੈਨੂੰ ਯਾਦ ਆ ਡੈਡੀ ਦੇ ਬਟੂਏ ਦੇ ਵਿੱਚ ਮੈਂ ਸ਼ਾਇਦ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਆ ਕਿ ਡੈਡੀ ਨੇ ਨਾ ਆਪਣੇ ਬਟੂਏ ਦੇ ਵਿੱਚ ਬੜੇ ਐਵੇਂ ਮਾੜੇ ਘਸੀੜੇ ਜਿਹੇ ਨੋਟ ਰੱਖੇ ਹੁੰਦੇ ਸੀਗੇ ਵੀ ਦੇਖ ਕੇ ਲੱਗਦਾ ਹੁੰਦਾ ਸੀ ਵੀ ਕਿੰਨਾ ਗਰੀਬ ਬਟੂਆ ਪਰ ਡੈਡੀ ਦੀਆਂ ਬਾਕੀ ਤਿਜੋਰੀਆਂ ਦਾ ਵੀ ਸਾਨੂੰ ਪਤਾ ਹੁੰਦਾ ਸੀ ਵੀ ਕਿਹੜੇ ਬੈਗ ਚ ਕਿੱਥੇ ਪੈਸੇ ਪਏ ਆ ਤੇ ਮੈਂ ਡੈਡੀ ਨੂੰ ਬੜਾ ਛੇੜਦੀ ਹੁੰਦੀ ਸੀਗੀ ਡੈਡੀ ਦੇ ਬਟੂਏ ਦੇ ਵਿੱਚ ਨਾ ਇੱਕ ਗੁਰੂ ਨਾਨਕ ਦੇਵ ਜੀ ਦੀ ਫੋਟੋ ਪਈ ਹੁੰਦੀ ਸੀ ਉਹ ਅਜੇ ਵੀ ਆ ਮੈਨੂੰ ਲੱਗਦਾ ਉਹਦੇ ਵਿੱਚ ਬਾਬਾ ਜੀ ਨੇ ਹੱਥ ਕੀਤਾ ਅੱਗੇ ਨੂੰ ਜਦੋਂ ਵੀ ਉਹਦੇ ਵਿੱਚੋਂ ਬਟੂਏ ਚੋਂ ਪੈਸੇ ਕੱਢਦੀ ਹੁੰਦੀ ਸੀ ਨਾ ਮੈਨੂੰ ਐ ਪਹਿਲਾਂ ਤਾਂ ਬਾਬਾ ਜੀ ਦਿਸਦੇ ਹੁੰਦੇ ਸੀ ਜਿਨ੍ਹਾਂ ਦਾ ਹੱਥ ਐ ਹੁੰਦਾ ਸੀ ਵੀ ਬਸ ਕਰੋ ਬਸ ਕਰੋ ਹੋਰ ਨੀ ਲੈਣੇ ਤੇ ਮੈਂ ਡੈਡੀ ਨੂੰ ਕਹਿੰਦੀ ਹੁੰਦੀ ਸੀ ਡੈਡੀ ਉਹ ਫੋਟੋ ਚੇਂਜ ਕਰੋ ਪਹਿਲਾਂ ਤੇ ਤੁਸੀਂ ਬਾਬਾ ਜੀ ਦੀ ਇਹ ਤੁਹਾਡੇ ਤੋਂ ਵੀ ਪਹਿਲਾਂ ਘੂਰੀ ਵੱਟ ਦਿੰਦੇ ਆ ਮੈਨੂੰ ਪਰ ਅਸੀਂ ਕਿਹੜਾ ਟਲਣ ਵਾਲੇ ਹੁੰਦੇ ਸੀ ਹੈਨਾ ਨਾ ਬਾਬਾ ਜੀ ਦੀਆਂ ਘੂਰੀਆਂ ਤੋਂ ਨਾ ਡੈਡੀ ਦੀਆਂ ਘੂਰੀਆਂ ਤੋਂ ਇਸੇ ਲਈ ਤੇ ਡਾਡੇ ਦੀਆਂ ਹੁੰਦੀਆਂ ਧੀਆਂ ਸੋ ਲਓ ਜੀ ਅਰਸ਼ ਮੱਲੀ ਹੁਣਾਂ ਦਾ ਮੈਸੇਜ ਆਇਆ ਅਰਸ਼ ਮੱਲੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਤੇ ਸਰਬਜੀਤ ਭਾਜੀ ਨਾਈਸ ਸ਼ੋ ਬਹੁਤ ਬਹੁਤ ਸ਼ੁਕਰੀਆ ਅਰਸ਼ ਕੀ ਹਾਲ ਚਾਲ ਹੈ ਬੜੇ ਦਿਨਾਂ ਬਾਅਦ ਗੇੜਾ ਮਾਰਿਆ ਅੱਜ ਹੈ ਪ੍ਰੋਗਰਾਮ ਦੇ ਵਿੱਚ ਸੋ ਕੰਮ ਕਾਰ ਵਧੀਆ ਚੱਲ ਰਿਹਾ ਸੋ ਬਿਲਕੁਲ ਜੀ ਅੱਜ ਗੱਲਾਂ ਕੀਤੀਆਂ ਅਸੀਂ ਆਪਣੇ ਡੈਡਸ ਨੂੰ ਯਾਦ ਕੀਤਾ ਔਰ ਡੈਡਸ ਦੇ ਨਾਲ ਨਾਲ ਯਾਦ ਕਰਦੇ ਹਾਂ ਅਸੀਂ ਉਹਨਾਂ ਦੇ ਡੈਡਸ ਨੂੰ ਆਪਣੇ ਦਾਦਾ ਜੀ ਨੂੰ ਵੀ ਜਾਂ ਆਪਣੇ ਨਾਨਾ ਜੀ ਨੂੰ ਵੀ ਮੈਂ ਆਪਣੇ ਦਾਦਾ ਜੀ ਨੂੰ ਨਹੀਂ ਦੇਖਿਆ ਬਟ ਨਾਨਾ ਜੀ ਨੂੰ ਮੈਂ ਜ਼ਰੂਰ ਯਾਦ ਕਰਨਾ ਚਾਹੂੰਗੀ ਇਸ ਦਿਨ ਦੇ ਵਿੱਚ ਇਹ ਸ਼ਖਸੀਅਤਾਂ ਜਿਹੜੀਆਂ ਹੁੰਦੀਆਂ ਆ ਇਹ ਸਾਡੀ ਜੋ ਵੀ ਸ਼ਖਸੀਅਤ ਹੁੰਦੀ ਆ ਜਾਂ ਸਾਡੀ ਜਿਹੜੀ ਪਰਸਨੈਲਿਟੀ ਹੁੰਦੀ ਆ ਉਹਨਾਂ ਦੇ ਵਿੱਚ ਇੱਟਾਂ ਵਾਂਗ ਜੁੜੇ ਹੁੰਦੇ ਆ ਔਰ ਇੱਕ ਹਰ ਇੱਕ ਲੋਕ ਕੋਈ ਨਾ ਕੋਈ ਜਿਹੜਾ ਸਾਨੂੰ ਮਿਲਦਾ ਜ਼ਿੰਦਗੀ ਦੇ ਵਿੱਚ ਉਹ ਕੋਈ ਨਾ ਕੋਈ ਇੱਟ ਜਿਹੜਾ ਲਾ ਜਾਂਦਾ ਉਹਦੇ ਵਿੱਚ ਪਰ ਜੇ ਅਸੀਂ ਆਪਣੇ ਮਾਂ ਪਿਓ ਦੀ ਗੱਲ ਕਰੀਏ ਇਹਨਾਂ ਰਿਸ਼ਤਿਆਂ ਦੀ ਗੱਲ ਕਰੀਏ ਜਿਹੜੇ ਮਾਂ ਪਿਓ ਹੋ ਗਏ ਜਾਂ ਸਾਡੇ ਗ੍ਰੈਂਡ ਪੇਰੈਂਟਸ ਹੋ ਗਏ, ਉਹ ਮੈਨੂੰ ਲੱਗਦਾ ਹੁੰਦਾ ਵੀ ਨੀਹਾਂ ਆ ਸਾਡੀ ਇਸ ਸ਼ਖਸੀਅਤ ਦੀਆਂ ਜਿਹਦੇ ਉੱਤੇ ਸਾਡੀ ਜ਼ਿੰਦਗੀ ਖੜੀ ਹੁੰਦੀ ਹੈ। ਸੋ ਅੱਜ ਅਸੀਂ ਜੋ ਵੀ ਆ, ਸਾਡੇ ਜਿਹੜੇ ਸੰਸਕਾਰ ਆ ਸਾਡੇ ਵਿੱਚ, ਉਹ ਉਹਨਾਂ ਦੇ ਦਿੱਤੇ ਹੋਏ ਆ। ਅਸੀਂ ਜੋ ਵੀ ਬੋਲਦੇ ਆ, ਜੋ ਵੀ ਕਰਦੇ ਆ, ਜੋ ਵੀ ਸੋਚਦੇ ਆ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਮਾਂ ਪਿਓ ਹਮੇਸ਼ਾ ਜਿਉਂਦੇ ਹੁੰਦੇ ਆ, ਸਾਡੇ ਗ੍ਰੈਂਡ ਪੇਰੈਂਟਸ ਹਮੇਸ਼ਾ ਜਿਉਂਦੇ ਹੁੰਦੇ। ਇਸੇ ਕਰਕੇ ਮੈਂ ਕਹਿੰਦੀ ਹੁੰਦੀ ਆ ਕਿ ਫਿਜ਼ੀਕਲੀ ਬੇਸ਼ੱਕ ਸਾਡੇ ਕੋਲ ਉਹ ਨਹੀਂ ਵੀ ਹੈ, ਉਹ ਇਸ ਦੁਨੀਆਂ ਤੋਂ ਚਲੇ ਗਏ ਆ, ਪਰ ਆਤਮਿਕ ਤੌਰ ਤੇ ਕਹਿ ਲੋ ਜਾਂ ਰੂਹਾਨੀ ਤੌਰ ਤੇ ਮੈਨੂੰ ਲੱਗਦਾ ਹੁੰਦਾ ਕਿ ਉਹ ਹਮੇਸ਼ਾ ਸਾਡੇ ਵਿੱਚ ਵਸਦੇ ਆ, ਕਿਉਂਕਿ ਸਾਡੀਆਂ ਗੱਲਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਰਹਿੰਦਾ, ਸਾਡੇ ਕੰਮ ਕਾਰਾਂ ਦੇ ਵਿੱਚ ਉਹਨਾਂ ਦਾ ਧਿਆਨ ਰਹਿੰਦਾ। ਜੇ ਕੁਛ ਗਲਤ ਕਰਨ ਲੱਗਦੀਆਂ ਤੇ ਹਮੇਸ਼ਾ ਉਹਨਾਂ ਦਾ ਧਿਆਨ ਆ ਜਾਂਦਾ ਵੀ ਨਹੀਂ, ਮੇਰੇ ਪੇਰੈਂਟਸ ਇੱਥੇ ਹੁੰਦੇ ਤੇ ਉਹ ਕਿੱਦਾਂ ਕਰਦੇ, ਜਾਂ ਮੇਰੇ ਨਾਨੀ ਨਾਨਾ ਜੀ ਹੁੰਦੇ ਉਹ ਕਿੱਦਾਂ ਰਿਐਕਟ ਕਰਦੇ, ਮੇਰੇ ਦਾਦੀ ਹੁੰਦੇ ਉਹ ਇਹ ਕੰਮ ਕਿੱਦਾਂ ਕਰਦੇ। ਸੋ ਇਹਨਾਂ ਚੀਜ਼ਾਂ ਨੂੰ ਮੈਂ ਜ਼ਰੂਰ ਦਿਮਾਗ ਦੇ ਵਿੱਚ ਰੱਖਦੀ ਹੁੰਦੀ, ਜ਼ਰੂਰ ਧਿਆਨ ਦੇ ਵਿੱਚ ਰੱਖਦੀ ਹੁੰਦੀ ਆ ਜ਼ਿੰਦਗੀ 'ਚ। ਜਦੋਂ ਵੀ ਮੈਂ ਕਿਤੇ ਅਟਕ ਜਾਵਾਂ ਕੋਈ ਡਿਸੀਜ਼ਨ ਲੈਣ ਵੇਲੇ, ਤੇ ਮੈਂ ਉਹਨਾਂ ਦੇ ਕੋਲ ਹੀ ਜਾਂਦੀ ਹੁੰਦੀ ਹਾਂ, ਆਪਣੀਆਂ ਯਾਦਾਂ ਦੇ ਨਾਲ, ਆਪਣੇ ਖਿਆਲਾਂ ਦੇ ਨਾਲ ਮੈਂ ਉਹਨਾਂ ਦੀ ਗੋਦ ਦੇ ਵਿੱਚ ਪਹੁੰਚ ਜਾਂਦੀ ਹਾਂ, ਤੇ ਮੈਂ ਉਹਨਾਂ ਤੋਂ ਦੇਖਦੀ ਹਾਂ ਕਿ ਮੇਰੀ ਜਗ੍ਹਾ ਉਹ ਹੁੰਦੇ ਤੇ ਉਹ ਕਿਹੋ ਜਿਹਾ ਡਿਸੀਜ਼ਨ ਲੈਂਦੇ, ਕਿਉਂਕਿ ਉਹ ਰੋਲ ਮਾਡਲ ਹੁੰਦੇ ਸਾਡੀ ਜ਼ਿੰਦਗੀ ਦੇ ਵਿੱਚ। ਉਹਨਾਂ ਨੂੰ ਜ਼ਿੰਦਗੀ ਨੂੰ ਇੰਨੀ ਖੂਬਸੂਰਤੀ ਨਾਲ ਜੀਆ ਹੋਇਆ ਆ, ਮੈਂ ਜੇ ਦੇਖਾਂ ਤੇ ਮੈਨੂੰ ਜ਼ਰੂਰ ਇਹ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਕੋਈ ਉਲਝਣ ਨਹੀਂ, ਕੋਈ ਸ਼ਿਕਵੇ ਨਹੀਂ, ਬਸ ਸਹਿਜ ਦੇ ਵਿੱਚ ਰਹਿ ਕੇ ਜ਼ਿੰਦਗੀ ਉਹਨਾਂ ਨੇ ਕੱਢੀ ਹੋਈ ਹੈ। ਸੋ ਜਿਹੜਾ ਸਹਿਜ ਹੈ ਉਹ ਬੜੀ ਵੱਡੀ ਚੀਜ਼ ਹੈ। ਬਾਕੀ ਸਾਡੇ ਸਾਰਿਆਂ ਤੇ ਡਿਪੈਂਡ ਕਰਦਾ ਕਿ ਅਸੀਂ ਉਹਨਾਂ ਰਿਸ਼ਤਿਆਂ ਤੋਂ ਕੀ ਲੈਣਾ ਹੈ। ਸੋ ਆਪਣੇ ਫਾਦਰਸ ਦੀ ਗੱਲ ਕਰ ਰਹੇ ਹਾਂ ਅੱਜ ਅਸੀਂ, ਔਰ ਫਾਦਰਸ ਡੇ ਆ ਰਿਹਾ, ਉਹਦੇ ਉੱਤੇ ਜ਼ਰੂਰ ਕੋਸ਼ਿਸ਼ ਕਰੋ ਇਸ ਵਾਰੀ ਕੋਈ ਲੈਟਰ ਲਿਖ ਕੇ ਆਪਣੇ ਡੈਡੀ ਨੂੰ ਦੇਈਏ, ਜਾਂ ਕੋਈ ਵੱਡਾ ਸਾਰਾ ਮੈਸੇਜ ਲਿਖ ਕੇ ਆਪਣੇ ਡੈਡੀ ਨੂੰ ਭੇਜੀਏ, ਕਿਉਂਕਿ ਫੋਨ ਤੇ ਜਦੋਂ ਗੱਲਾਂ ਕਰਦੇ ਹਾਂ ਤੇ ਉਹ ਗੱਲ ਨਹੀਂ ਕਹਿ ਪਾਉਂਦੇ ਅਸੀਂ। ਕਿਉਂ ਨਾ ਇਸ ਵਾਰੀ ਲਿਖ ਕੇ ਗਈਏ, ਚਿੱਠੀਆਂ ਤੇ ਚਲੋ ਕੀ ਪਾਉਣੀਆਂ ਪਹੁੰਚਣੀਆਂ ਹੀ ਨਹੀਂ ਉਦੋਂ ਤੱਕ ਜੇ ਅਸੀਂ ਚਿੱਠੀ ਲਿਖਾਂਗੇ ਵੀ ਤਾਂ, ਪਰ ਅਸੀਂ ਇੱਕ ਮੈਸੇਜ ਵਿੱਚ ਇੱਕ ਚਿੱਠੀ ਵਾਂਗੂ ਲਿਖ ਸਕਦੇ ਹਾਂ ਇਸ ਵਾਰੀ, ਔਰ ਉਹ ਮੈਸੇਜ 'ਚ ਅਸੀਂ ਸਾਰਾ ਕੁਛ ਕਹਿ ਦਈਏ ਜੋ ਅਸੀਂ ਆਪਣੇ ਡੈਡ ਨੂੰ ਕਹਿਣਾ ਚਾਹੁੰਦੇ ਹਾਂ, ਕਿ ਅਸੀਂ ਕਿੰਨਾ ਪਿਆਰ ਕੀਤਾ ਉਹਨਾਂ ਨੂੰ, ਸਾਡੀ ਉਹਨਾਂ ਨੂੰ ਕਿਹੜੀ ਕਿਹੜੀ ਚੀਜ਼ ਉਹਨਾਂ ਦੀ ਸਾਨੂੰ ਅਜੇ ਵੀ ਯਾਦ ਹੈ, ਕਿਹੜੀ ਚੀਜ਼ ਉਹਨਾਂ ਦੀ ਬੁਰੀ ਲੱਗਦੀ ਹੁੰਦੀ ਸੀ, ਕਿਹੜੀ ਚੀਜ਼ ਚੰਗੀ ਲੱਗਦੀ ਹੁੰਦੀ ਸੀ। ਸੋ ਜ਼ਰੂਰ ਮੈਂ ਕੋਸ਼ਿਸ਼ ਕਰਾਂਗੀ ਕਿ ਇਸ ਵਾਰੀ ਆਪਣੇ ਡੈਡੀ ਨੂੰ ਇੱਕ ਚਿੱਠੀ ਲਿਖਾਂ, ਔਰ ਕੋਸ਼ਿਸ਼ ਕਰਿਓ, ਜ਼ਰੂਰ ਲਿਖਿਓ ਤੁਸੀਂ ਵੀ। ਰੱਬ ਸਾਰਿਆਂ ਦੇ ਮਾਪਿਆਂ ਦੀਆਂ ਲੰਬੀਆਂ ਉਮਰਾਂ ਕਵੇ, ਔਰ ਹਮੇਸ਼ਾ ਉਹਨਾਂ ਵੱਲੋਂ ਚੰਗੀਆਂ ਜਿਹੜੀਆਂ ਖਬਰਾਂ ਹੋਈ ਸਾਡੇ ਤੱਕ ਪਹੁੰਚਦੀਆਂ ਰਹਿਣ, ਕਿਉਂਕਿ ਜਦੋਂ ਵੀ ਮੈਂ ਆ ਗੱਲ ਕਰਦੀ ਹਾਂ ਨਾ ਮੰਮੀ ਨਾਲ, ਗੱਲ ਕਰੂੰਗੀ ਤੇ ਪੁੱਛੂਗੀ ਕੀ ਹਾਲ ਆ, ਤੇ ਮੈਨੂੰ ਕਹਿਣਗੇ ਤੂੰ ਕਿਵੇਂ, ਮੈਂ ਕਹੂੰਗੀ ਮੈਂ ਠੀਕ ਆ, ਤੇ ਫਿਰ ਕਹਿਣਗੇ ਜੇ ਤੁਸੀਂ ਠੀਕ ਤੇ ਅਸੀਂ ਵੀ ਠੀਕ, ਤੇ ਮੈਂ ਮਨ ਚ ਹੱਸ ਪੈਂਦੀ ਹਾਂ, ਔਰ ਇਹ ਮਨ ਚ ਸੋਚਦੀ ਹੁੰਦੀ ਆ ਵੀ ਸਿਰਫ ਏਦਾਂ ਹੀ ਨੀ ਹੈਗਾ ਕਿ ਜੇ ਅਸੀਂ ਠੀਕ ਤੇ ਤੁਸੀਂ ਠੀਕ, ਸਾਡੇ ਸਾਹ ਵੀ ਤੁਹਾਡੇ ਨਾਲ ਹੀ ਚੱਲਦੇ ਆ, ਤੇ ਜੇ ਤੁਸੀਂ ਠੀਕ ਆ ਤੇ ਫਿਰ ਅਸੀਂ ਵੀ ਠੀਕ ਆ। ਸੋ ਸਾਡੇ ਗੱਲ ਕਰੀਏ, ਬਹੁਤ ਕੁਛ ਪਾ ਲਿਆ ਜ਼ਿੰਦਗੀ ਦੇ ਵਿੱਚ, ਪਰ ਕਿਤੇ ਨਾ ਕਿਤੇ ਲੱਗਦਾ ਹੁੰਦਾ ਵੀ ਬਹੁਤ ਕੁਝ ਖੋਇਆ ਹੈ ਜ਼ਿੰਦਗੀ ਦੇ ਵਿੱਚ। ਪਤਾ ਨਹੀਂ ਕਿੰਨੇ ਕੁ ਦਿਨ ਅਸੀਂ ਉਹਨਾਂ ਦੇ ਨਾਲ ਹੋਰ ਬਿਤਾਉਣੇ ਆ, ਕਿਉਂਕਿ ਉਹਨਾਂ ਤੋਂ ਬੜੇ ਦੂਰ ਆ ਕੇ ਬੈਠ ਗਏ ਜ਼ਿੰਦਗੀ ਦੀਆਂ ਕੁਝ, ਜ਼ਿੰਦਗੀ ਨੂੰ ਕੁਝ ਸੁਖਾਲਾ ਕਰਨ ਲਈ ਜਾਂ ਪਤਾ ਨਹੀਂ ਕੀ ਪਾਉਣ ਦੇ ਲਈ ਕੀ ਛੱਡ ਆਏ। ਸੋ ਪਰ ਚਲੋ ਜੀ, ਜੋ ਵੀ ਛੱਡਿਆ ਆ ਹੁਣ ਤੇ ਰਹਿ ਗਿਆ, ਜੋ ਹੈਗਾ ਉਹਨੂੰ ਸੰਭਾਲ ਲਈਏ, ਔਰ ਜਿੰਨੇ ਵੀ ਦਿਨ ਸਾਡੇ ਕੋਲ ਹੈਗੇ ਆ, ਜਿੰਨੀ ਵੀ ਮੋਹਲਤ ਸਾਨੂੰ ਰੱਬ ਨੇ ਦਿੱਤੀ ਹੋਈ ਹੈ ਇਸ ਜ਼ਿੰਦਗੀ ਦੇ ਵਿੱਚ ਇਕੱਠੇ ਰਹਿਣ ਲਈ, ਉਹਦੇ ਵਿੱਚ ਇੱਕ ਦੂਸਰੇ ਨੂੰ ਖੁਸ਼ੀਆਂ ਜ਼ਰੂਰ ਵੰਡ ਸਕੀਏ। ਚਲੋ ਫਾਦਰਸ ਡੇ ਤੇ ਫਾਦਰ ਦੀ ਗੱਲ ਤਾਂ ਕਰਾਂਗੇ, ਪਰ ਇਹਦੇ ਨਾਲ ਨਾਲ ਹੋਰ ਰਿਸ਼ਤੇ ਜਿੰਨੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਆ, ਕਿਉਂਕਿ ਇਹ ਜ਼ਿੰਦਗੀ ਸਾਹਾਂ ਦੀ ਮੁਹਤਾਜ ਹੀ ਹੈ। ਜਿੰਨੇ ਸਾਹ ਸਾਨੂੰ ਮਿਲੇ ਹੋਏ ਆ, ਜਿੰਨੇ ਹੋਰ ਹੈਗੇ ਸਾਡੇ ਕੋਲ, ਆਹੋ ਉਹਨਾਂ ਸਾਹਾਂ ਨੂੰ ਚੰਗੀ ਤਰ੍ਹਾਂ ਜੀਏ, ਹਰ ਸਾਹ ਦੇ ਨਾਲ ਖੁਸ਼ੀ ਮਹਿਸੂਸ ਕਰੀਏ, ਹਰ ਸਾਹ ਦੇ ਨਾਲ ਖੁਸ਼ੀ ਵੰਡ ਸਕੀਏ, ਦਿਲਾਂ ਦੇ ਵਿੱਚੋਂ ਐਵੇਂ ਝੋਰੇ ਜਿਹੇ ਜਿਹੜੇ ਇਹਨਾਂ ਨੂੰ ਕੱਢ ਕੇ ਆਹੋ ਖੁੱਲ੍ਹ ਕੇ ਜ਼ਿੰਦਗੀ ਜੀਏ, ਔਰ ਸ਼ੁਕਰਾਨੇ ਦੇ ਨਾਲ ਔਰ ਇਸ ਪਿਆਰ ਦੇ ਨਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਗਲੇ ਹਫ਼ਤੇ ਫਿਰ ਮਿਲਾਂਗੀ ਤੁਹਾਨੂੰ ਕੁਝ ਹੋਰ ਯਾਦਾਂ ਦੇ ਨਾਲ, ਕੁਝ ਹੋਰ ਗੱਲਾਂ ਦੇ ਨਾਲ। ਸੋ ਅੱਜ ਦਾ ਪ੍ਰੋਗਰਾਮ ਸਾਡੇ ਫਾਦਰਸ ਲਈ ਸੀ, ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਮੈਂ ਨਹੀਂ ਕਰ ਪਾਈ ਪ੍ਰੋਗਰਾਮ ਦੇ ਵਿੱਚ, ਔਰ ਪਰ ਇੱਕ ਇਹ ਜਾਂਦੀ ਜ਼ਰੂਰ ਕਹਾਂਗੀ ਕਿ ਇਸ ਵਾਰੀ ਅਸੀਂ ਇੱਕ ਵੱਡਾ ਸਾਰਾ ਮੈਸੇਜ, ਇੱਕ ਚਿੱਠੀ ਲਿਖ ਕੇ ਆਪਣੇ ਡੈਡ ਨੂੰ ਪਾਉਣੀ ਹੈ, ਔਰ ਫਿਰ ਉਹਦਾ ਕੀ ਰਿਐਕਸ਼ਨ ਹੁੰਦਾ ਉਹ ਅਸੀਂ ਅਗਲੇ ਹਫ਼ਤੇ ਸਾਂਝਾ ਕਰਾਂਗੇ ਪ੍ਰੋਗਰਾਮ ਦੇ ਵਿੱਚ, ਠੀਕ ਹੈ? ਪੱਕਾ? ਚਲੋ ਜੀ ਫਿਰ, ਠੀਕ ਹੈ, ਮੈਨੂੰ ਦਿਓ ਇਜਾਜ਼ਤ, ਤੁਹਾਡੇ ਲਈ ਕੁਝ ਗੀਤ ਹੋਰ ਛੱਡ ਕੇ ਜਾ ਰਹੀ ਹਾਂ ਪ੍ਰੋਗਰਾਮ ਦੇ ਵਿੱਚ, ਔਰ ਅਗਲੇ ਹਫ਼ਤੇ ਮਿਲਣ ਦੀ ਵਾਅਦੇ ਦੇ ਨਾਲ, ਅੱਜ ਦਿਓ ਮੈਨੂੰ ਇਜਾਜ਼ਤ, ਚੜ੍ਹਦੀ ਕਲਾ ਤੇਰਾ ਪਰਾਖਾ। Oh.
चल जिंदिए चल जिंदिए चल उठ चलिए तुर चलिए ए जहानो उस नगर वल दूर कुड़े चल जिंदिए चल जिंदिए चल उठ चलिए तुर चलिए ए जहानो उस नगर वल दूर कुड़े मन मंदिर विच स्या हनेरा जिंदिए चल जिंदिए चल उठ चलिए तुर चलिए ए जहानो उस नगर वल दूर कुड़े चल जिंदिए चल उठ चलिए तुर चलिए ए जहानो उस नगर वल दूर।